ਵਾਹਿਗੁਰੂ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਬਸੰਤ ਬਾਣੀ ਭਗਤਾਂ ਦੀ ਕਬੀਰ ਜੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੌਲੀ ਧਰਤੀ ਮੌਲਿਆ ਆਕਾਸ਼
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ।
ਸਾਧ ਸੰਗਤ ਜੀ, ਬਸੰਤ ਦੀ ਵਾਰ ਤਿੰਨਾਂ ਪੌੜੀਆਂ ਵਾਲੀ ਬਾਣੀ ਸਤਿਗੁਰੂ ਸਾਹਿਬ ਜੀ ਸੰਪੂਰਨ ਕਰਕੇ ਅੱਗੇ ਭਗਤ ਬਾਣੀ ਸੱਚੇ ਪਾਤਸ਼ਾਹ ਜੀ ਨੇ ਲਿਖਾਈ ਹੈ। ਬਸੰਤ ਰਾਗ ਵਿੱਚ ਕਬੀਰ ਸਾਹਿਬ ਜੀ ਦੀ ਬਾਣੀ ਆ ਰਹੀ ਹੈ, ਹੋਰਨਾਂ ਭਗਤਾਂ ਦੀ ਵੀ ਆਵੇਗੀ। ਪਹਿਲੇ ਘਰ ਸਰਕਾਰ ਚ ਉਚਾਰਨ ਕਰਦੇ ਹਨ ਇੱਕ ਉਦੈਤ ਰੂਪ ਪਰਮੇਸ਼ਵਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ, ਜੋ ਸਵੇਰੇ ਬਾਬੇ ਸੋਭਾ ਸਿੰਘ ਜੀ ਦਿੱਲੀ ਵਾਲੇ ਗਿਆਨੀ ਦੇ ਜਵਾਨ ਵਿੱਚ ਕੀੜੇ ਪੈਣ ਤੋਂ ਉਹਨੂੰ ਸੰਗਤ ਤੋਂ ਮਾਫ਼ੀ ਮੰਗੀ ਸੀ, ਉਹ ਵੀੜ ਅਕਾਲ ਤਖ਼ਤ ਨਹੀਂ ਸੀ ਪ੍ਰਕਾਸ਼ ਕੀਤੀ ਗਈ, ਉਹ ਬਾਬਾ ਆਲਾ ਸਿੰਘ ਜੀ ਦੇ ਬੁਰਜ ਵਿੱਚ ਉੱਥੇ ਸਥਾਪਨ ਰਹੀ ਸੀ। ਇਸ ਪ੍ਰਕਾਰ ਸਾਧ ਸੰਗਤ ਜੀ, ਉਹ ਵੀੜ ਉਦੋਂ ਦੀ ਬਾਬੇ ਆਲਾ ਸਿੰਘ ਦੇ ਬੁਰਜ 'ਚ ਰਹੀ ਹੈ, ਅਤੇ ਉਹ ਹੁਣ ਪਤਾ ਨਹੀਂ ਕਿ ਤੋਸ਼ੇਖਾਨੇ 'ਚ ਲਿਆਏ ਹੋਣ ਜਾਂ ਉੱਥੇ ਹੀ ਹੈ।
ਮੌਲੀ ਧਰਤੀ ਮੌਲਿਆ ਆਕਾਸ਼
ਸਤਿਗੁਰੂ ਮਹਾਰਾਜ ਸਾਹਿਬ ਗਰੀਬ ਨਵਾਜ ਅੰਤਰਜਾਮੀ ਭਗਤਾਂ ਦੀ ਬਾਣੀ ਆਰੰਭ ਕਰਦੇ ਫਰਮਾਉਂਦੇ ਹਨ ਇੱਕ ਅਦਵੈਤ ਰੂਪ ਪਰਮੇਸ਼ਵਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਬਸੰਤ ਰੁੱਤ ਦੀ ਪ੍ਰਫੁੱਲਤਾ ਬਾਬਤ ਕਬੀਰ ਸਾਹਿਬ ਜੀ ਨੂੰ ਕਾਂਸੀ ਵਿੱਚ ਬੈਠਿਆਂ ਨੂੰ ਮਹਾਤਮਾ ਸਾਧੂਆਂ ਨੇ ਕਬੀਰ ਚੌਰੇ ਵਿੱਚ ਆ ਕੇ ਦਰਸ਼ਨ ਕਰ ਰਹੇ ਹੈ ਆਪਦੇ, ਅਤੇ ਬੇਅੰਤ ਸੰਗਤਾਂ ਜੁੜਦੀਆਂ ਹਨ। ਕਬੀਰ ਸਾਹਿਬ ਜੀ ਦੀ ਸੰਗਤ ਕਰਕੇ 9 ਕਰੋੜ ਆਦਮੀ ਨੇ ਸਾਧ ਸੰਗਤ ਜੀ ਪਰਮੇਸ਼ਵਰ ਦੀ ਭਗਤੀ ਪ੍ਰਾਪਤ ਕੀਤੀ ਸੀ। ਕਬੀਰ ਸਾਹਿਬ ਦੇ ਜੋ ਜਨਮ ਸਾਖੀ ਹੈ ਉਸ ਵਿੱਚ ਇਹ ਪ੍ਰਸੰਗ, ਭਾਈ ਲਹਿਣਾ ਸਿੰਘ ਜੀ ਕਬੀਰ ਪੰਥ ਜੋ ਸਨ ਪਹਿਲਾਂ, ਉਹ ਅੰਮ੍ਰਿਤ ਛਕ ਕੇ ਗੁਰੂ ਕਾ ਸਿੰਘ ਸਜੇ ਸੀ, ਉਹਨਾਂ ਨੇ ਭਗਤਾਂ ਦਾ ਜੀਵਨ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਜਦੋਂ ਕਾਂਸੀ ਗਏ ਹੈ ਉਦੋਂ ਭਗਤ ਸਾਰੇ ਰਾਮਾਨੰਦ ਜੀ ਸਮੇਤ ਗੁਰੂ ਸਾਹਿਬ ਦੇ ਦਰਸ਼ਨ ਇੱਥੇ ਆ ਕੇ ਇਹਨਾਂ ਨੇ ਕੀਤੇ ਹੈ। ਸਤਿਗੁਰੂ ਨਾਨਕ ਦੇਵ ਜੀ ਨੂੰ ਸਾਰੇ ਭਗਤ ਵਿਦਿਆ ਕਰਨ ਆਏ ਸਨ, ਜਦੋਂ ਗੁਰੂ ਮਹਾਰਾਜ ਸਾਹਿਬ ਜੀ ਕਾਂਸੀ ਚੋਂ ਵਿਦਿਆ ਹੋ ਰਹੇ ਹੈ, ਜੋ ਗੁਰੂ ਕਾ ਬਾਗ ਗੁਰਦੁਆਰਾ ਇੱਥੇ ਗੁਰੂ ਨਾਨਕ ਸਾਹਿਬ ਜੀ ਉਤਰੇ ਸਨ, ਅਤੇ ਜਿੱਥੇ ਦਸਮ ਪਾਤਸ਼ਾਹ ਵੀ ਪੜਨੇ ਸਾਹਿਬ ਤੋਂ ਆਉਂਦੇ ਹੋਏ ਟਿਕੇ ਸਨ, ਇੱਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਬਿਰਾਜਮਾਨ ਸਨ, ਜਿਨ੍ਹਾਂ ਦੇ ਗੁਰਪੁਰਬ ਦਾ ਕੱਲ੍ਹ ਨੂੰ ਸਾਧ ਸੰਗਤ ਜੀ ਉਤਸ਼ਾਹ ਦੇ ਨਾਲ 5 ਅਖੰਡ ਪਾਠ ਇੱਥੇ ਆਰੰਭ ਹੋਣੇ ਹਨ ਗੁਰਦੁਆਰਾ ਸਾਹਿਬ ਦੇ ਅੰਦਰ। ਉਹ ਚੌਜੀ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੋ ਕਲਯੁਗ ਦੇ ਬੜੇ ਬੜੇ ਭਾਰੀ ਕਸਾਈ ਰਾਜਿਆਂ ਨੂੰ ਸੁਧਾਰਨ ਵਾਲੇ, ਆਪਣੀ ਬਾਣੀ ਰੂਪ ਤਲਵਾਰ ਦੇ ਨਾਲ ਸਭਨਾਂ ਨੂੰ ਸ਼ਾਂਤ ਬਖਸ਼ੀ ਹੈ, ਉਹਨਾਂ ਦੇ ਉਤਾਰ ਧਾਰਨ ਦਾ ਗੁਰਪੁਰਬ ਸੰਗਤਾਂ ਕਲਕੱਤੇ ਨਿਵਾਸੀਆਂ ਸਾਰੀਆਂ ਉਤਸ਼ਾਹ ਦੇ ਨਾਲ ਮਿਲ ਕੇ ਮਨਾ ਰਹੇ ਹੋ। ਸੋ ਭਾਗਾਂ ਵਾਲਾ ਦਿਹਾੜਾ ਆਇਆ ਹੈ, ਮਹਾਰਾਜ ਜੀ ਦੇ ਉਤਾਰ ਧਾਰਨ ਦਾ ਗੁਰਪੁਰਬ ਸੰਗਤਾਂ ਉਤਸ਼ਾਹ ਨਾਲ ਮਨਾ ਰਹੀਆਂ ਹਨ। ਇਹ ਗਰੀਬ ਨਵਾਜ ਅੰਤਰਜਾਮੀ ਜਦੋਂ ਕਾਸੀ ਤੋਂ ਸਾਰੇ ਭਗਤ ਮਿਲ ਕੇ ਮਹਾਰਾਜ ਨੂੰ ਵਿਦਿਆ ਕਰਨ ਵਾਸਤੇ ਆਏ, ਕਬੀਰ ਸਾਹਿਬ ਜੀ ਉਸ ਵਕਤ ਪੰਚਕੋਸੀ ਇੱਕ ਉੱਥੇ ਤੀਰਥ ਹੈ ਉਹਦੀ ਯਾਤਰਾ ਕਰਕੇ ਵਾਪਸ ਆ ਰਹੇ ਸੀ। 106 ਸਾਲ ਦੀ ਉਮਰ ਸੀ ਉਦੋਂ ਕਬੀਰ ਸਾਹਿਬ ਦੀ ਜਦੋਂ ਸਤਿਗੁਰੂ ਨਾਨਕ ਦੇਵ ਜੀ ਨੂੰ ਮਿਲੇ ਹਨ। ਕਾਸੀ ਤੋਂ ਬਾਹਰ ਹੀ ਗੁਰੂ ਸਾਹਿਬ ਦਾ ਮਿਲਾਪ ਇਹਨੂੰ ਹੋਇਆ, ਇੱਥੇ ਮਿਲ ਕਰਕੇ ਇਹਨਾਂ ਨੇ ਨਿਰਗੁਣ ਸਰਗੁਣ ਦੀ ਏਕਤਾ ਦੀ ਗੁਰਮਤ ਸਤਿਗੁਰੂ ਨਾਨਕ ਦੇਵ ਜੀ ਤੋਂ ਪ੍ਰਾਪਤ ਕੀਤੀ ਸੀ। ਇਹ ਭਾਈ ਲਹਿਣਾ ਸਿੰਘ ਜੀ ਕਬੀਰ ਪੰਥੀਆਂ ਚੋਂ ਜਿਹੜਾ ਸਿੰਘ ਸਜਿਆ ਹੈ ਉਹਨੇ ਉਹ ਭਗਤਾਂ ਦੀ ਭਗਤ ਮਾਲਾ ਵਿੱਚ ਹੀ ਹੈ, ਉਹਦੇ 'ਚ ਇਹ ਪ੍ਰਸੰਗ ਆਇਆ ਸਾਧ ਸੰਗਤ ਜੀ। ਅਤੇ ਭਾਈ ਗਿਆਨੀ ਗਿਆਨ ਸਿੰਘ ਵੀ ਗੁਰੂ ਸਾਹਿਬ ਦਾ ਜੋ ਕਾਂਸੀ ਜਾਣਾ ਅਤੇ ਭਗਤਾਂ ਨੂੰ ਗੁਰੂ ਸਾਹਿਬ ਨਾਲ ਮਿਲਣਾ, ਇਹ ਗਿਆਨੀ ਗਿਆਨ ਸਿੰਘ ਜੀ ਨੇ ਵੀ ਤਵਾਰੀਖ ਵਿੱਚ ਲਿਖਿਆ ਹੈ। ਹਾਂਜੀ, ਹੁਣ ਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਨਾਲ ਸਾਹਿਬ ਕਬੀਰ ਜੀ ਬਸੰਤ ਰੁੱਤ ਦੀ ਬਾਬਤ ਪੁੱਛਿਆ, ਉਸ ਵੇਲੇ ਸਾਧੂਆਂ ਨੇ ਤਾਂ ਭਗਤ ਕਬੀਰ ਜੀ ਉਚਾਰਨ ਕਰਦੇ ਹਨ
ਮੌਲੀ ਧਰਤੀ ਮੌਲਿਆ ਆਕਾਸ਼।
ਫਿਰ ਭਾਈ ਉਸ ਪਰਮੇਸ਼ਵਰ ਤਾਂ ਬਸੰਤ ਆਪ ਹੈ ਵਾਹਿਗੁਰੂ, ਉਹਦੀ ਸੱਤਾ ਦੇ ਨਾਲ ਇਹ ਧਰਤੀ ਵੀ ਮੌਲੀ ਪ੍ਰਫੁੱਲਤ ਹੋ ਰਹੀ ਹੈ। ਵੇਖੋ 18 ਭਾਰ ਬਨਸਪਤੀ ਧਰਤੀ ਵਿੱਚ ਜਿਹੜੀ ਉੱਗ ਰਹੀ ਹੈ, ਇਹ ਅਨੇਕਾਂ ਖੇਤੀਆਂ ਹੁੰਦੀਆਂ ਹਨ, ਕੋਠੇ ਮੰਦਰ ਕਿਲੇ ਮਕਾਨ ਚਾਰ ਖਾਣੀਆਂ ਸਾਰੀਆਂ ਇਹਦੇ 'ਚ ਪੈਦਾ ਹੋ ਰਹੀਆਂ, ਕਿਉਂ ਧਰਤੀ ਮਹਾਰਾਜ ਦੀ ਸੱਤਾ ਦੇ ਨਾਲ ਪ੍ਰਫੁੱਲਤ ਹੋ ਰਹੀ ਹੈ
ਮੌਲਿਆ ਆਕਾਸ਼।
ਇਹ ਆਕਾਸ਼ ਵੀ ਸਾਧ ਸੰਗਤ ਜੀ ਮਹਾਰਾਜ ਦੀ ਸੱਤਾ ਦੇ ਆਸਰੇ ਇਹ ਪ੍ਰਫੁੱਲਤ ਹੋ ਰਿਹਾ, ਤਾਰਿਆਂ ਦੇ ਸਮੇਤ, ਚੰਦਰਮਾ ਸੂਰਜ ਆਦਿਕਾਂ ਦੇ ਸਹਿਤ ਇਹ ਪ੍ਰਫੁੱਲਤ ਮਾਨੋ ਇਹ ਬਾਗ ਹੀ ਖਿੜਿਆ ਹੈ। ਤਾਰੇ ਰਾਤ ਨੂੰ ਜੋ ਚਮਕਦੇ ਹੈ ਇਹ ਮਾਨੋ ਫੁੱਲ ਹੀ ਲੱਗੇ ਹੋਏ ਹਨ, ਆਕਾਸ਼ ਰੂਪੀ ਬਣਦੇ ਅੰਦਰ। ਚੰਦਰਮਾ ਮਾਨੋ ਸਾਧ ਸੰਗਤ ਜੀ ਆਕਾਸ਼ ਦੇ ਅੰਦਰ ਬੜਾ ਭਾਰੀ ਰੋਸ਼ਨੀ ਕਰਨ ਵਾਲਾ ਚਿੱਟਾ ਗੈਸ ਹੀ ਹੈ। ਸੂਰਜ ਮਾਨੋ ਸਾਰਿਆਂ ਦੇ ਉੱਤੇ ਪ੍ਰਕਾਸ਼ ਪਾਉਣ ਵਾਲਾ। ਮਹਾਰਾਜ ਸਾਹਿਬ ਜੀ ਨੇ ਇਸ ਪ੍ਰਕਾਰ ਦਾ ਰੋਸ਼ਨੀ ਮਨਾਰਾ ਕਾਇਮ ਕੀਤਾ ਹੋਇਆ, ਇਉਂ ਆਕਾਸ਼ ਵੀ ਉਤਲੇ ਭੂਰ ਮਹਿਰ ਭੁਵ ਜਨ ਲੋਕ ਆਦਿਕਾਂ ਚ ਦੇਵ ਲੋਕ ਬਰਮ ਲੋਕ ਆਦਿਕ ਸਾਰੀਆਂ ਪੁਰੀਆਂ ਸਮੇਤ ਕੁਬੇਰਪੁਰੀ, ਇੰਦਰਪੁਰੀ, ਬ੍ਰਹਮਪੁਰੀ, ਵਿਸ਼ਨਪੁਰੀ, ਸ਼ਿਵਪੁਰੀ, ਇਹਨਾਂ ਪੁਰੀਆਂ ਦੇ ਸਮੇਤ ਪ੍ਰਫੁੱਲਤ ਹੋ ਰਿਹਾ ਹੈ। ਜੋ ਆਕਾਸ਼ ਵੀ ਹੈ ਇਹ ਮਹਾਰਾਜ ਦੀ ਸੱਤਾ ਦੇ ਆਸਰੇ ਪ੍ਰਫੁੱਲਤ ਹੋ ਰਿਹਾ ਹੈ।
ਘੱਟ ਘੱਟ ਮੌਲਿਆ ਆਤਮ ਪ੍ਰਗਾਸ,
ਇਸੇ ਪ੍ਰਕਾਰ ਭਾਈ ਉਹ ਆਤਮਾ ਜੋ ਸਾਰਿਆਂ ਦਾ ਆਪਣਾ ਰੂਪ ਹੈ, ਪ੍ਰਕਾਸ਼ ਕਰਨ ਵਾਲਾ, ਸਾਰੇ ਘੱਟ ਘੱਟ ਚਾਰ ਖਾਣੀਆਂ ਦੇ ਜਿਹੜੇ ਸਰੀਰ ਹੈ ਉਹਨਾਂ ਚ ਵੀ ਪ੍ਰਫੁੱਲਤਾ ਆਪਦੀ ਚੇਤਨ ਸੱਤਾ ਨਾਲ ਦੇ ਰਿਹਾ ਹੈ। ਅੱਖਾਂ ਰੂਪ ਨੂੰ ਵੇਖਦੀਆਂ, ਕੰਨ ਸ਼ਬਦ ਸੁਣਦੇ ਹੈ, ਨਾਸਾਂ ਸੁਗੰਧੀ ਦੁਰਗੰਧੀ ਪਰਖਦੀਆਂ, ਚਮੜੀ ਠੰਡ ਤੱਕ ਪਰਖਦੀ ਹੈ, ਮਨ ਸੰਕਲਪ ਉਠਾਉਂਦਾ ਹੈ, ਬੁੱਧੀ ਪਦਾਰਥਾਂ ਨਿਸ਼ਚੇ ਕਰਦੀ ਹੈ, ਇਉਂ ਘਟਾਂ ਘਟਾਂ ਵਿੱਚ ਪ੍ਰਫੁੱਲਤ ਕਰ ਰਿਹਾ ਹੈ। ਆਤਮ ਸਾਰਿਆਂ ਦਾ ਆਪਣਾ ਆਪ ਰੂਪ, ਆਤਮ
ਪ੍ਰਗਾਸ
ਆਪਦੀ ਚੇਤਨ ਸੱਤਾ ਦਾ ਪ੍ਰਕਾਸ਼ ਕਰਕੇ। ਇਸੇ ਪ੍ਰਕਾਰ ਫੇਰ ਪੜੋ,
ਮੌਲੀ ਧਰਤੀ ਮੌਲਿਆ ਆਕਾਸ਼।
ਇਹ ਸਾਧ ਸੰਗਤ ਜੀ ਇਹ ਤਾਂ ਸਮਸ਼ਟੀ ਉਪਾਧੀ ਨਾਲ ਪ੍ਰਫੁੱਲਤਾ ਦੱਸੀ ਹੈ, ਹੁਣ ਵਿਅਸ਼ਟੀ ਉਪਾਧੀ ਨਾਲ ਵੇਖੋ ਇਹ ਧਰਤੀ ਜਿਹੜੀ ਦੇਹ ਹੈ ਇਹ ਜਿਸਦੀ ਸੱਤਾ ਦੇ ਆਸਰੇ ਪ੍ਰਫੁੱਲਤ ਹੋ ਰਹੀ ਹੈ, ਸਾਰੇ ਇੰਦਰੀਆਂ ਗਣਾਂ ਦੇ ਸਮੇਤ ਇਹ ਧਰਤੀ ਬੁੱਧੀ ਪ੍ਰਫੁੱਲਤ ਹੋ ਰਹੀ ਹੈ, ਸਾਰੇ ਪਦਾਰਥਾਂ ਨਿਸ਼ਚੇ ਕਰਨ ਵਿੱਚ
ਮੌਲਿਆ ਆਕਾਸ਼,
ਅਤੇ ਆਕਾਸ਼ ਦੇ ਵਿੱਚ ਵੀ ਮੌਲਿਆ ਪ੍ਰਫੁੱਲਤ ਹੋ ਰਿਹਾ, ਮਿਲਿਆ ਆਕਾਸ਼ ਹਿਰਦੇ ਦੇ ਨਾਲ ਵੀ ਮੌਲਿਆ ਮਿਲ ਰਿਹਾ ਹੈ ਉਹ ਪਰਮੇਸ਼ਵਰ।
ਘੱਟ ਘੱਟ ਮੌਲਿਆ ਆਤਮ ਪ੍ਰਗਾਸ,
ਸਾਰਿਆਂ ਘਟਾਂ ਘਟਾਂ ਨੂੰ ਪ੍ਰਫੁੱਲਤ ਕਰ ਰਿਹਾ ਹੈ, ਜੋ ਸਾਰਿਆਂ ਦਾ ਆਪਣਾ ਆਪ ਰੂਪ ਹੈ, ਆਪਣੀ ਚੇਤਨ ਸੱਤਾ ਦੇ ਪ੍ਰਕਾਸ਼ ਕਰਕੇ ਘਟਾਂ ਘਟਾਂ ਨੂੰ ਮਿਲ ਰਿਹਾ ਹੈ ਉਹ ਪਰਮੇਸ਼ਵਰ, ਜੋ ਸਰਵ ਕਾ ਆਪਣਾ ਆ ਸਰਵ ਔਰ ਸੇ ਤਮਸ ਕਰਕੇ ਪ੍ਰਾਪਤ ਰੂਪ ਪ੍ਰਕਾਸ਼ ਸਰੂਪ ਬ੍ਰਹਮ ਹੈ।
ਰਾਜਾ ਰਾਮ ਮੌਲਿਆ ਅਨੰਤ ਭਾਈ,
ਇਸ ਪ੍ਰਕਾਰ ਸਾਧ ਸੰਗਤ ਜੀ ਰਾਜਾ ਜੋ ਪ੍ਰਕਾਸ਼ ਸਰੂਪ ਹੈ, ਰਾਮ ਰਮਿਆ ਹੋਇਆ ਜੋ ਪਰਮੇਸ਼ਵਰ ਹੈ, ਉਹ ਮੌਲਿਆ ਪ੍ਰਫੁੱਲਤ ਕਰ ਰਿਹਾ ਹੈ ਅਨੰਤ ਭਾਈ ਤਰੀਕਿਆਂ ਨਾਲ, ਅਨੇਕਾਂ ਤਰੀਕਿਆਂ ਦੇ ਨਾਲ ਪ੍ਰਫੁੱਲਤ ਕਰ ਰਿਹਾ ਹੈ। ਜਿਹੀ ਜੀ ਕਿਸੇ ਦੀ ਵਾਸ਼ਨਾ ਹੈ ਉਸ ਅਨੁਸਾਰ ਪ੍ਰਫੁੱਲਤ ਕਰ ਰਿਹਾ ਸਾਰਿਆਂ ਦੇ ਤਾਂ। ਰਾਜਾ ਜੋ ਪ੍ਰਕਾਸ਼ ਸਰੂਪ ਰਹਿ ਮੌਲਿਆ ਮਿਲ ਰਿਹਾ ਹੈ, ਅੰਤ ਅਨੰਤ ਪ੍ਰਕਾਰ ਦਾ ਜੋ ਹੈ ਭਾਵ ਪ੍ਰਕਾਸ਼ ਰੂਪ ਆਪ ਅਨੰਤਾਂ ਨੂੰ ਭਾਵ ਪ੍ਰਕਾਸ਼ਨ ਵਾਲਾ ਜੋ ਅੰਤ ਤੋਂ ਰਹਿਤ ਹੈ।
ਜਹ ਦੇਖੋ ਤਹ ਰਹਿਆ ਸਮਾਜ,
ਕਹਿੰਦੇ ਸੀ ਤਾਂ ਜਿੱਥੇ ਵੀ ਜਤਰ ਜਤਰ ਮਨੋ ਜਾਤੀ ਤਤਰ ਬ੍ਰਹਮ ਦ੍ਰਿਸ਼ਟਾਤੀ, ਜਿੱਥੇ ਵੀ ਵੇਖਦੇ ਹਾਂ ਸਾਰੇ ਸਮਾ ਰਿਹਾ ਮਿਲ ਰਿਹਾ ਹੈ ਪਰਮੇਸ਼ਰ। ਇਹੀ ਜੀ ਉਹਦੀ ਪ੍ਰਫੁੱਲਤਾ ਹੈ, ਉਹਦੇ ਨਾਲ ਇਹ ਸਾਰਾ ਪਸਾਰਾ ਪ੍ਰਫੁੱਲਤ ਹੋ ਰਿਹਾ ਹੈ।
ਦੁਤੀਆ ਮੌਲੇ ਚਾਰ ਵੇਦ,
ਇਹ ਤਾਂ ਵਾਚ ਸ੍ਰਿਸ਼ਟੀ ਕਸਨ ਕੀਤੀ ਹੈ, ਵਾਚ ਆਕਾਰ ਦਾ ਨਾਮ ਹੈ, ਦੂਜੀ ਵਾਚਕ ਸ੍ਰਿਸ਼ਟੀ ਕਸਨ ਕਰਨ ਲੱਗੇ ਹੈ। ਵਾਚਕ ਨਾਵਾਂ ਦਾ ਨਾਂ ਹੁੰਦਾ ਵਾਚ, ਵਾਚਕ ਸ੍ਰਿਸ਼ਟੀ ਰੂਪਾਂ ਦਾ ਨਾਂ ਸਾਧ ਸੰਗਤ ਜੀ ਵਾਚ ਸ੍ਰਿਸ਼ਟੀ ਹੈ, ਇਹ ਵਾਚਕ ਨਾਵਾਂ ਦਾ ਨਾਂ ਵਾਚਕ ਸ੍ਰਿਸ਼ਟੀ ਹੈ। ਜਿਹੜੇ ਨਾਮ ਹਨ ਨਾਮ ਤੇ ਰੂਪ ਹੀ ਸਾਰਾ ਸੰਸਾਰ ਹੈ, ਆਕਾਰ ਜਿਹੜੇ ਆਕਾਰਾਂ ਵਾਲੀ ਸ੍ਰਿਸ਼ਟੀ ਦਾ ਵਾਚ ਰੂਪ ਹੈ, ਤੇ ਵਾਚਕ ਨਾਵਾਂ ਕਰਕੇ ਜਿਹੜੀ ਸ੍ਰਿਸ਼ਟੀ ਕਥਨ ਕਰੀ ਦੀ ਹੈ ਉਸ ਦੀ ਬਾਬਤ ਕਹਿੰਦੇ ਹਨ।
ਦੁਤੀਆ ਮੌਲੇ ਚਾਰ ਵੇਦ,
ਇਹ ਦੁਤੀਆ ਦਵਾਇਤ ਰੂਪ ਜੋ ਸੰਸਾਰ ਹੈ ਇਹਦੇ ਵਿੱਚ ਚਾਰੇ ਵੇਦ ਜਿਹੜੇ ਤਿਰਗੁਣ ਵਿਸ਼ਿਆ ਵੇਦਾ, ਤਿੰਨਾਂ ਗੁਣਾਂ ਨੂੰ ਵਿਸ਼ੇ ਵੇਦ ਕਰਦੇ ਹੈ, ਆਪਣੇ ਕਰਮਾਂ ਕਰਕੇ ਪ੍ਰਫੁੱਲਤ ਹੋ ਰਹੇ, ਕਰਮ ਕਾਂਡ 80,000 ਸੁਰਤੀ ਕਥਨ ਕਰਦੇ ਹੈ, 16,000 ਸੁਰਤੀ ਉਪਾਸ਼ਨਾ ਨੂੰ ਕਥਨ ਕਰਦੇ ਹੈ, 4,000 ਸੁਰਤੀ ਵਿੱਚ ਗਿਆਨ ਦਾ ਕਥਨ ਕਰਦੇ ਹੈ। ਇਸ ਪ੍ਰਕਾਰ ਦ੍ਵੈਤ ਰੂਪ ਜੋ ਸੰਸਾਰ ਹੈ ਜਿਹੜੇ ਵੇਦ ਵੀ ਜਿਹੜੇ ਹੈ ਕਰਮ ਉਪਾਸ਼ਨਾ ਗਿਆਨ ਰੂਪ ਕਾਂਡਾਂ ਕਰਕੇ ਪ੍ਰਫੁੱਲਤ ਹੋ ਰਹੇ ਹੈ।
ਸਿਮਰਤ ਮੌਲੀ ਸਿਉਂਕ ਤੇ,
27 ਸਿਮਰਤੀਆਂ ਹਨ ਸਾਧ ਸੰਗਤ ਜੀ, 27 ਸਿਮਰਤੀਆਂ ਅਸ਼ਟਾਵਕਰ ਸਿਮਰਤੀ ਕੇਵਲ ਗਿਆਨ ਨੂੰ ਕਥਨ ਕਰਦੀ ਹੈ, ਜਾਗ ਵਲਕ ਸਿਮਰਤੀ ਜਿਹੜੀ ਉਪਾਸ਼ਨਾ ਨੂੰ ਕਥਨ ਕਰਦੀ ਹੈ, ਅਤੇ ਵਸਿਸ਼ਠ ਸਿਮਰਤੀ ਹੈ ਜਿਹੜੀ ਉਹਦੇ ਚ ਉਪਾਸ਼ਨਾ ਤੇ ਗਿਆਨ ਦਾ ਕਥਨ ਕੀਤਾ ਹੋਇਆ ਹੈ। ਇਸੇ ਪ੍ਰਕਾਰ ਮੈਨੂੰ ਸਿਮਰਤੀ ਕਰਮ ਕਾਂਡ ਦਾ ਹੀ ਕਥਨ ਕਰਦੀ ਹੈ। ਇਸ ਪ੍ਰਕਾਰ ਸਿਮਰਤੀਆਂ ਜਿਹੜੀਆਂ ਹਨ,
ਸਿਮਰਤ ਮੌਲੀ ਸਿਉਂਕ ਤੇ,
ਸਿਮਰਤੀਆਂ ਜਿਹੜੀਆਂ ਵੇਦ ਦੇ ਅਰਥ ਨੂੰ ਦੁਬਾਰਾ ਯਾਦ ਕਰਾਵੇ ਉਹਨੂੰ ਸਿਮਰਤੀ ਕਹੀ ਰਹੇ। ਤੇ ਸਿਮਰਤੀਆਂ ਸਿਉਂ ਕਤੇਵ ਸਿਉਂ ਸਾਥ ਕਿਤਾਬਾਂ ਦੇ ਕਿਤਾਬਾਂ ਕੌਣ ਹੈ ਅਜੀਲ ਜਿਸ ਵਿੱਚ ਈਸੇ ਦਾ ਜੀਵਨ ਹੈ ਤੇ ਕਰਾਮਾਤਾਂ ਲਿਖੀਆਂ ਹੋਈਆਂ ਕਿ ਈਸਾ ਜੀ ਇਕਲੌਤੇ ਬੇਟੇ ਸਨ ਖੁਦਾ ਦੇ ਮਰੀਅਮ ਦੇ ਪੇਟ ਵਿੱਚੋਂ ਪੈਦਾ ਹੋਏ ਸਨ ਅਤੇ ਇਸ ਪ੍ਰਕਾਰ ਫਿਰ ਈਸਾ ਜੀ ਨੂੰ ਲੋਕਾਂ ਕਿਹਾ ਆਪਦੇ ਜਿਹੜੇ ਰਕਾਵਟ ਰੱਖਣ ਵਾਲੇ ਸੀ ਭਰੋਸਾ ਰੱਖਣ ਵਾਲੇ ਤੁਸੀਂ ਮੇਰੀਆਂ ਭੇਡਾਂ ਹੋ ਤੇ ਖੁਦਾ ਨੇ ਮੈਨੂੰ ਅਜਾਲੀ ਬਣਾਇਆ ਤੁਹਾਡੇ ਪਾਲਣ ਵਾਸਤੇ ਤੁਸੀਂ ਮੇਰੇ ਤੇ ਯਕੀਨ ਲਿਆਓ ਮੈਂ ਖੁਦਾ ਦਾ ਇਕਲੌਤਾ ਬੇਟਾ ਹੈ ਮੈਂ ਤੁਹਾਡੀ ਕਲਿਆਣ ਕਰੂੰਗਾ ਇਸ ਪ੍ਰਕਾਰ ਈਸਾਈਆਂ ਦਾ ਪ੍ਰਚਾਰ ਦੁਨੀਆਂ ਚ ਵਧਿਆ ਜੋ ਬਹੁਤ ਸਾਰਾ ਪ੍ਰਚਾਰ ਹਿੰਦੁਸਤਾਨ ਦੇ ਅੰਦਰ ਬੜੇ ਲੋਕਾਂ ਨੂੰ ਜਿਹੜੇ ਗਰੀਬ ਹੈ ਉਹਨਾਂ ਨੂੰ ਸਕੂਲ ਬਣਾ ਕੇ ਹਸਪਤਾਲ ਬਣਾ ਕੇ ਈਸਾਈ ਬਣਾਉਣ ਦਾ ਬੜਾ ਹੀ ਭਾਰੀ ਯਤਨ ਕਰ ਰਹੇ ਹਨ ਸੋ ਇਸ ਪ੍ਰਕਾਰ ਸਾਹਿਬ ਸੰਗਤ ਜੀ ਇਹ ਅਜੀਲ ਦੇ ਰਾਹੀਂ ਪ੍ਰਚਾਰ ਕਰਦੇ ਹਨ ਅਤੇ ਤਰੇਤ ਜਿਹੜੀ ਹੈ ਇਹ ਤੇ ਜਬੂਰ ਤਰੇਤ ਜਿਹੜੀ ਹੈ ਇਹ ਸਾਧ ਸਿੰਘ ਯਹੂਦੀਆਂ ਦੀ ਕਿਤੇਬ ਮੰਨੀ ਹੈ ਮੂਸੇ ਪੈਗੰਬਰ ਵੱਲੋਂ ਆਈ ਹੋਈ ਹੈ ਅਤੇ ਜਬੂਰ ਹੈ ਜਿਹੜੀ ਉਹ ਸਾਧ ਸਿੰਘ ਜੀ ਇਬਰਾਹੀਮ ਵੱਲੋਂ ਮੰਨੀ ਗਈ ਹੈ ਅਤੇ ਕੁਰਾਨ ਮੁਹੰਮਦ ਸਾਹਿਬ ਵੱਲੋਂ ਉਹਦੇ ਚੇਲਿਆਂ ਨੇ ਉਚਾਰਨ ਕੀਤਾ ਹੈ ਮਗਰੋਂ ਇਸ ਪ੍ਰਕਾਰ ਉਹਨੂੰ ਮੱਕੇ ਵਿੱਚ ਉਤਰੀਆਂ ਮਦੀਨੇ 'ਚ ਉਤਰੀਆਂ ਆਇਤਾਂ ਇਸ ਪ੍ਰਕਾਰ ਦਾ ਜ਼ਿਕਰ ਕੁਰਾਨ 'ਚ 30 ਪਾਰਿਆਂ 'ਚ ਆਉਂਦਾ ਹੈ ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਹੈ ਇਹ ਕਰਮ ਕਾਂਡ ਨੂੰ ਕਥਨ ਕਰਨ ਵਾਲੀਆਂ ਇਹ ਉਹਨਾਂ ਪੈਗੰਬਰਾਂ ਦੇ ਜੀਵਨ ਨੂੰ ਕਥਨ ਕਰਨ ਵਾਲੀਆਂ ਜਿਹੜੀਆਂ ਕਿਤਾਬਾਂ ਹਨ ਇਹ ਸਮੇਤ ਹੀ ਇਹ ਦਵੈਤ ਰੂਪ ਜੋ ਜਗਤ ਹੈ ਇਹਦੇ ਵਿੱਚ ਇਹ ਵੀ ਪ੍ਰਫੁੱਲਿਤ ਹੋ ਰਹੀਆਂ ਆਪੋ ਆਪਣੇ ਸਮਝ ਨੂੰ ਕਥਨ ਕਰਨ ਵਾਲੀਆਂ ਹੋ ਕੇ
ਸ਼ੰਕਰ ਮੌਲਿਓ ਯੋਗ ਧਿਆਨ
ਅਤੇ ਸ਼ੰਕਰ ਜਿਹੜਾ ਸ਼ਿਵ ਜੀ ਹੈ ਇਹ ਯੋਗ ਦੇ ਨਾਲ 88 ਜਾਨਵਰਾਂ ਸਮਾਧੀ ਲਾਈ ਰੱਖਦਾ ਇਸ ਪ੍ਰਕਾਰ ਸ਼ਿਵ ਜੀ ਵੀ ਪ੍ਰਫੁੱਲਿਤ ਹੋ ਰਿਹਾ ਮਿਲ ਰਿਹਾ ਮਹਾਰਾਜ ਸਾਹਿਬ ਦੇ ਧਿਆਨ ਵਿੱਚ
ਕਬੀਰ ਕੋ ਸਵਾਮੀ ਸਭ ਸਮਾ
ਕਬੀਰ ਸਾਹਿਬ ਕਹਿੰਦਾ ਮੇਰਾ ਸਵਾਮੀ ਸਾਰਿਆਂ 'ਚ ਸਮਾਇਆ ਹੋਇਆ ਮੈਂ ਉਸ ਰੂਪ ਨੂੰ ਵੇਖਦਾ ਹਾਂ ਜਿਹੜਾ ਸਾਰਿਆਂ 'ਚ ਸਮਾਨ ਸੱਤਾ ਰੂਪ ਹੋ ਕੇ ਵਰਤ ਰਿਹਾ ਹੈ
ਪੰਡਿਤ ਜਨ ਮਾਤੇ ਪੜ ਪੁਰਾਣ
ਹੁਣ ਕਬੀਰ ਸਾਹਿਬ ਜੀ ਕਹਿਣ ਲੱਗੇ ਕਿ ਸਾਰੇ ਹੀ ਪ੍ਰਫੁੱਲਿਤ ਹੋ ਗਏ ਆ ਕਬੀਰ ਜੀ ਨੇ ਜਦੋਂ ਕਿਹਾ ਤਾਂ ਉਸ ਵੇਲੇ ਸਾਧੂਆਂ ਨੂੰ ਪ੍ਰਸ਼ਨ ਕੀਤੇ ਹੇ ਕਬੀਰ ਜੀ ਤੁਸੀਂ ਦੱਸੋ ਤੁਸੀਂ ਜਿਹੜੇ ਹੰਕਾਰ ਦੇ ਸਹਿਤ ਵੀ ਕੋਈ ਹੈ ਪੁਰਖ ਨਹੀਂ ਕਹਿੰਦੇ ਹਾਂ ਭਾਈ ਹੰਕਾਰ ਨੂੰ ਸਾਰੇ ਹੀ ਪਕੜੇ ਹੋਏ ਹਨ ਸੁਣੋ ਜਾਗੇ ਵੀ ਹੈ ਹੰਕਾਰ ਤੋਂ ਉਹ ਵੀ ਦੱਸਣਗੇ
ਪੰਡਿਤ ਜਨ ਮਾਤੇ ਪੜ ਪੁਰਾਣ
ਭਾਈ ਪੰਡਿਤ ਜਿਹੜੇ ਵਿਦਵਾਨ ਲੋਕ ਹੈ ਉਹ ਪੁਰਾਣਾਂ ਦੀਆਂ ਕਥਾ ਪੜ੍ਹ ਪੜ੍ਹ ਕੇ ਵਿਆਸ ਜੀ ਦੇ ਜੋ 18 ਪੁਰਾਣ ਰਾਜਿਆਂ ਦੀਆਂ ਕਥਾ ਬ੍ਰਹਿਮੰਡ ਦੀਆਂ ਕਥਾ ਮਹਾਂਭਾਰਤ ਵਿੱਚ ਅਨੇਕ ਪ੍ਰਕਾਰ ਦੀਆਂ ਕਥਾ ਇਸ ਪ੍ਰਕਾਰ ਇਹਨਾਂ ਨੂੰ ਪੁਰਾਣਾਂ ਨੂੰ ਪੜ੍ਹ ਪੜ੍ਹ ਕੇ ਪੰਡਿਤ ਮਸਤ ਹੋਏ ਫਿਰਦੇ ਹੰਕਾਰ ਕਿ ਸਾਡੇ ਵਰਗਾ ਕੋਈ ਵਿਦਵਾਨ ਨਹੀਂ ਹੈ ਇਹ ਹੰਕਾਰ ਕਰੀ ਫਿਰਦੇ ਹੈ ਇਸ ਕਮਲ ਵਿੱਚ ਕਮਲੇ ਹੋਏ ਫਿਰਦੇ ਹਨ
ਜੋਗੀ ਮਾਤੇ ਯੋਗ ਧਿਆਨ
ਅਤੇ ਜੋਗੀ ਜਿਹੜੇ ਉਹ ਸਾਡਾ ਕਿ ਯੋਗ ਵਿੱਚ ਧਿਆਨ ਲੱਗਾ ਹੋਇਆ ਸਾਡਾ ਵਿਸ਼ਨੂੰ ਭਗਵਾਨ ਦੀ ਮੂਰਤੀ ਚਤੁਰਭੁਜੀ 'ਚ ਧਿਆਨ ਲੱਗਾ ਬੋਹੜ ਦੇ ਗੋਲ ਜਿੰਨੀ ਉਹ ਮੂਰਤੀ ਦਸਵੇਂ ਦੁਆਰ 'ਚ ਦਿਖਦੀ ਹੈ ਚੇਤਨ ਦੀ ਲਾਟ ਜਿਹੜੀ ਚਮਕਦੀ ਹੈ ਉਹਦੇ 'ਚ ਉਹ ਭਾਵਨਾ ਕਰਦੇ ਹੈ ਇਸ ਪ੍ਰਕਾਰ ਯੋਗੀ ਜਿਹੜੇ ਹੈ
ਯੋਗੀ ਮਾਤੇ ਯੋਗ ਧਿਆਨ
ਉਹ ਯੋਗ ਧਿਆਨ ਦੀ ਮਸਤੀ 'ਚ ਮਸਤ ਹੋਏ ਹੈ ਕਿ ਸਾਡਾ ਧਿਆਨ ਜੁੜਿਆ ਹੋਇਆ ਇਹੋ ਜਿਹੀ ਹੰਗਤਾ ਦੀ ਮਸਤੀ ਹੈ ਉਹਨਾਂ ਨੂੰ
ਸੰਨਿਆਸੀ ਮਾਤੇ ਅਹੁਮੇਵ
ਸੰਨਿਆਸੀ ਜਿਹੜੇ ਹੈ ਦੱਤਾਤਰੇ ਦੇ ਮੱਤ ਧਾਰਨ ਵਾਲੇ ਗਿਰੀਪੁਰੀ ਪਰਬਤੀ ਆਦਿਕ 10 ਨਾਮ ਸੰਨਿਆਸੀਆਂ ਦੇ ਹੈ ਉਹ ਕਹਿੰਦੇ ਹੰਕਾਰ 'ਚ ਨਿਸ਼ਚੇ ਕਰਕੇ ਮਸਤ ਹੈ ਕਿ ਅਸੀਂ ਬ੍ਰਾਹਮਣਾਂ ਨੂੰ ਆਪਦੇ ਚੇਲੇ ਬਣਾਉਣੇ ਹੈ ਸੰਨਿਆਸੀ ਬ੍ਰਾਹਮਣਾਂ ਦੇ ਵੀ ਗੁਰੂ ਹੁੰਦੇ ਹੈ ਇਸ ਪ੍ਰਕਾਰ ਹੰਕਾਰ ਦੇ ਵਿੱਚ ਇਹ ਨਿਸ਼ਚੇ ਕਰਕੇ ਮਸਤ ਕਮਲੇ ਹੋ ਰਹੇ ਹਨ
ਤਪਸੀ ਮਾਤੇ ਤਪ ਕੈ ਭੇਦ
ਜਿਹੜੇ ਤਪੱਸੀ ਹੈ ਧੂਣੀਆਂ ਤਾਉਣ ਵਾਲੇ ਜਲ ਧਾਰਾ ਕਰਨ ਵਾਲੇ ਵਰਤ ਰੱਖਣ ਵਾਲੇ ਉਹ ਕਹਿੰਦੇ ਸਾਨੂੰ ਤਪ ਦਾ ਹੀ ਭੇਦ ਆਉਂਦਾ ਹੈ ਇਸ ਭੇਦ ਪਾਉਣ ਵਿੱਚ ਹੀ ਤਪੀਏ ਪਏ ਹੋਏ ਹੈ ਉਹ ਤਪਦੇ ਪੁਣੇ ਜੇ ਹੰਕਾਰ ਕੇ ਇਹੀ ਜੀ ਜਲ ਧਾਰਾ ਨਹੀਂ ਕੋਈ ਕਰ ਸਕਦਾ ਠੰਡ ਦੀ ਰੁੱਤ ਵਿੱਚ ਕੋਈ ਗਰਮੀ ਵਿੱਚ ਧੂਣੀਆਂ ਨਹੀਂ ਪਾ ਸਕਦਾ ਵਰਤ ਨਹੀਂ ਰੱਖ ਸਕਦਾ ਇਹ ਤਪਦਾ ਸਾਨੂੰ ਹੀ ਭੇਦ ਆਇਆ ਇਸ ਪ੍ਰਕਾਰ ਤਪ ਦਾ ਭੇਦ ਪਾਉਣ ਚ ਤਪੱਸੀ ਮਸਤ ਹੋਏ ਹੈ ਹੰਕਾਰ ਦੇ ਸਹਿਤ
ਸਭ ਮਦ ਮਾਤੇ ਕੋ ਨਾ ਜਾਗ
ਜੀ ਕਹਿੰਦੇ ਸਾਰੇ ਹੰਕਾਰ ਵਿੱਚ ਹੀ ਮਸਤ ਹੋਏ ਪਏ ਹੈ ਕੋਈ ਵੀ ਹੰਕਾਰ ਤੋਂ ਰਹਿਤ ਹੋ ਕੇ ਗਰੀਬੀ ਧਾਰ ਕੇ ਗਿਆਨ ਵਸਦਾ ਜਾਗਦਾ ਵੇਖੀਦਾ ਨਹੀਂ ਹੈ
ਸੰਗ ਹੀ ਚੋਰ ਘਰ ਮੁਸਨ ਲਾ
ਜਿੱਥੇ ਜਿੱਥੇ ਹੰਕਾਰ ਹੈ ਉੱਥੇ ਉੱਥੇ ਚੋਰ ਵੀ ਨਾਲ ਹੀ ਹੈ ਸੰਗ ਹੀ ਨਾਲ ਹੀ ਕਾਮ ਕਰੋ ਲੋਹ ਮੋਹ ਆਦਿਕ ਜਿਹੜੇ ਚੋਰ ਹੈ ਇਹਨਾਂ ਦੇ ਅੰਤਾ ਕਰਨ ਰੂਪੀ ਘਰ ਵਿੱਚੋਂ ਸੋ ਗੁਣਾਂ ਰੂਪੀ ਧਨ ਨੂੰ ਚੁਰਾਉਣ ਲੱਗੇ ਹੋਏ ਹੈ ਉਹ ਇਹਨਾਂ ਦੇ ਗੁਣ ਸਾਰੇ ਚੁਰਾਈ ਜਾ ਰਹੇ ਵਕਾਰ ਜਿਹੜੇ ਹਨ
ਰਹਾਓ ਜਾਗੈ ਸੁਖ ਦੇਵ,
ਜਿਹੜੀ ਹੋਮੈ ਹੋਮੈ ਪਾੜ ਲੱਗ ਰਿਹਾ ਤੇ ਚੋਰਾਂ ਨੂੰ ਲੰਘਣ ਨੂੰ ਰਾਹ ਮਿਲ ਰਿਹਾ ਹੈ।
ਰਹਾਉ ਜਾਗੈ ਸੁਖ ਦੇਵ ਅਰ ਅਕੂਰ,
ਸੁਖ ਦੇਵ ਭਗਤ ਜੀ ਜਾਗ ਪਏ, ਥੋੜਾ ਜਿਹਾ ਹਿਲਾਈ ਚਲੋ ਪੱਖਾਂ ਵਾਲੇ।
ਰਹਾਉ ਜਾਗੈ ਸੁਖ ਦੇਵ ਅਰ ਅਕੂਰ,
ਸੁਖਦੇਵ ਜੀ ਜਿਹੜੇ ਹਨ ਇਹ ਵੀ ਜਾਗ ਪਏ, ਜੋ ਵਿਆਸ ਜੀ ਦੇ ਪੁੱਤਰ ਸਨ ਸੁਖਦੇਵ ਜੀ, ਇਹ ਜਿਸ ਵਕਤ ਸ਼ਿਵ ਜੀ ਕਥਾ ਸੁਣਾਉਣ ਲੱਗਾ ਪਾਰਵਤੀ ਨੂੰ, ਉਸ ਵੇਲੇ ਸ਼ਵੇਤ ਦੀਪ ਦੇ ਅੰਦਰ ਬੈਠ ਕੇ ਕਥਾ ਸੁਣਾਉਣ ਲੱਗਾ, ਉੱਥੇ ਇੱਕ ਬਿਰਸ਼ ਦੇ ਉੱਤੇ ਸੁੱਕਾ ਆਂਡਾ ਸੀ। ਅਮਰ ਕਥਾ ਜਦੋਂ ਸੁਣਦੇ ਸਮਝਾ ਉਹਦੇ 'ਤੇ ਅਸਰ ਪਿਆ ਕਥਾ ਦਾ, ਉਸ ਵੇਲੇ ਸਾਹਿਬ ਸਿੰਘ ਜੀ ਉਹ ਆਂਡਾ ਸੁਰਜੀਤ ਹੋ ਗਿਆ। ਸੁਰਜੀਤ ਹੋ ਕਰਕੇ ਤੋਤੇ ਦਾ ਆਂਡਾ ਸੀ, ਸੁਰਜੀਤ ਹੋ ਕੇ ਪਾਰਵਤੀ ਗਈ ਸੌਂ। ਪਾਰਵਤੀ ਦਾ ਸੁਭਾਅ ਸੀ ਸੌਂ ਜਾਂਦੀ ਸੀ ਛੇਤੀ, ਜਿਵੇਂ ਕਥਾ ਸੁਣਨ ਵਾਲੇ ਆਪਾਂ ਵੀ ਸੌਂ ਜਾਂਦੇ ਹਾਂ ਵਿੱਚ, ਅਤੇ ਹੁੰਗਾਰਾ ਤੋਤਾ ਭਰਨ ਲੱਗ ਗਿਆ। ਸ਼ਿਵ ਜੀ ਅੱਖਾਂ ਮੀਚ ਕੇ ਕਥਾ ਸੁਣਾਉਂਦਾ ਸੀ, ਕਹਿਣ ਲੱਗਾ ਮੇਰੀ ਕਥਾ ਸੁਣਨੀ ਹੈ ਤਾਂ ਹੁੰਗਾਰਾ ਭਰੀ ਜਾਈ ਸੌਂ ਨਾ ਜਾਈ। ਇਹ ਤੋਤਾ ਹੁੰਗਾਰਾ ਭਰਨ ਲੱਗ ਗਿਆ, ਪਾਰਵਤੀ ਸੁੱਤੀ ਪਈ ਵੇਖੀ, ਜਦੋਂ ਅੱਖਾਂ ਖੋਲੀਆਂ ਸ਼ਿਵ ਜੀ ਨੇ, ਕਹਿੰਦਾ ਮੇਰੀ ਅਮਰ ਕਥਾ ਤਾਂ ਸੁਣੀ ਨਹੀਂ, ਇੱਕ ਵਾਰੀ ਅਮਰਨਾਥ 'ਚ ਕਥਾ ਸੁਣਾਈ ਸੀ, ਇੱਕ ਵਾਰੀ ਸਵੇਰ ਦੀ ਕਥਾ ਸੁਣਾਈ ਸੀ, ਪੰਜ ਦਸੀ 'ਚ ਪ੍ਰਸੰਗ ਆਉਂਦਾ ਹੈ, ਇੱਕ ਵਾਰੀ ਸਮੁੰਦਰ ਦੇ ਕਿਨਾਰੇ ਸੁਣਾਈ ਸੀ ਜਿੱਥੇ ਮਛਿੰਦਰ ਪੈਦਾ ਹੋਇਆ ਕਥਾ ਸੁਣ ਕੇ। ਇਸ ਪ੍ਰਕਾਰ ਸਾਧ ਸਿੰਘ ਜੀ ਇਹ ਪਾਰਟੀ ਜਿਸ ਵੇਲੇ ਅਮਰਨਾਥ 'ਚ ਸੌਂਗੀ ਅਤੇ ਉਸ ਵੇਲੇ ਕਹਿਣ ਲੱਗੀ ਜੀ ਮੈਂ ਤਾਂ ਕਥਾ ਨਹੀਂ ਸੁਣੀ। ਸ਼ਿਵ ਜੀ ਕਹਿੰਦਾ ਹੁੰਗਾਰਾ ਕੌਣ ਭਰਦਾ ਰਿਹਾ, ਅਤੇ ਹੁੰਗਾਰਾ ਮੈਨੂੰ ਤਾਂ ਪਤਾ ਨਹੀਂ। ਜਦੋਂ ਵੇਖਿਆ ਤੋਤੇ ਦਾ ਆਂਡਾ ਹਰਾ ਹੋਇਆ, ਉਹ ਹੁੰਗਾਰਾ ਭਰਦਾ ਰਿਹਾ, ਕਹਿੰਦਾ ਮੇਰੀ ਕਥਾ ਮੈਂ ਸੁਣਾਉਣੀ ਸੀ ਪਾਰਵਤੀ ਨੂੰ ਅਮਰ ਕਰਨ ਵਾਸਤੇ, ਤਾਂ ਕਿਉਂ ਸੁਣੀ ਹੈ। ਉਹਨੇ ਤਸੂਲ ਲੈ ਕੇ ਮਗਰ ਭੱਜਿਆ, ਉਹ ਤੋਤਾ ਬੱਚੋਂ ਬੱਚਾ ਜਿਹੜਾ ਸੀ ਸਾਧ ਸਿੰਘ ਜੀ ਆਂਡੇ 'ਚੋਂ ਨਿਕਲ ਕੇ ਅਮਰ ਹੋ ਕੇ ਉਹ ਬਿਆਸ ਰਿਖੀ ਦੀ ਜਿੱਥੇ ਘਰਵਾਲੀ ਉਵਾਸੀ ਲੈਂਦੀ ਸੀ ਉਹਦੇ ਕਹਿੰਦੇ ਅੰਦਰ ਉਧਰ ਦੇ ਪ੍ਰਵੇਸ਼ ਹੋ ਗਿਆ। ਸ਼ਿਵ ਜੀ ਉੱਥੇ ਸਮਾਧੀ ਲਾ ਕੇ ਬੈਠ ਗਿਆ। ਨਾਰਦ ਮੁਨੀ 12 ਸਾਲ ਬੈਠਾ ਰਿਹਾ। ਪੁੱਛਿਆ ਨਾਰਦ ਮੁਨੀ ਨੇ ਆ ਕੇ, ਮਹਾਰਾਜ ਕੀ ਕਾਰਨ ਹੈ ਬੈਠਿਆਂ ਨੂੰ? ਕਹਿੰਦੇ ਇੱਥੇ ਮੇਰੀ ਅਮਰ ਕਥਾ ਇਹਨੇ ਸੁਣ ਲਈ ਹੈ, ਇਹਨੇ ਕਿਉਂ ਅਮਰ ਕਥਾ ਸੁਣੀ ਹੈ, ਮੈਂ ਇਹਨੂੰ ਮਾਰ ਕੇ ਜਾਊਂ ਜੋ ਜੰਮੇ। ਜਿਸ ਵੇਲੇ ਉਹ ਕਿਹਾ, ਨਾਰਦ ਮੁਨੀ ਕਹਿੰਦਾ ਜੀ ਕਥਾ ਦਾ ਮਤਲਬ ਕੀ ਅਮਰ ਕਥਾ? ਕਹਿੰਦੇ ਮਰਦਾ ਨਹੀਂ, ਫਿਰ ਕਿਤੇ ਇੱਥੋਂ ਕਿਵੇਂ ਮਰ ਜੂ? ਇਉਂ ਸ਼ਿਵ ਜੀ ਉੱਥੋਂ ਉੱਠ ਖੜੋਤਾ, ਇਉਂ 12 ਵਰੇ ਗਰਵਾਸ ਵਸ ਜੰਮਦੇ ਹੀ ਸੁੱਕ ਲਈ ਉਦਾਸੀ। ਸੁੱਕਦੇ ਉਹ ਕਹਿਣ ਲੱਗਾ 12 ਵਰੇ ਮੈਨੂੰ ਮਾਇਆ ਰੋਕੇਗਾ ਤਾਂ ਮੈਂ ਜੰਮੂਗਾ। ਉਸ ਵੇਲੇ ਮਾਇਆ ਮਾਰਨ ਰੋਕੀ ਤੇ ਰੋਕਣ ਤੋਂ ਸਾਧ ਸੰਗਤ ਜੀ ਸੁਖਦੇਵ ਦਾ ਜਨਮ ਹੋਇਆ। ਹੋਰ ਵੀ ਸਿੱਧ ਜਤੀ ਜਿੰਨੇ ਪੈਦਾ ਹੋਏ ਹੈ ਉਸ ਮਿੰਟ 'ਚ ਮਾਇਆ ਰੋਕਣ ਤੋਂ ਉਹਨਾਂ ਦਾ ਜਨਮ ਹੋਇਆ ਜਿੰਨੇ ਤਾਕਤ ਵਾਲੇ ਹੋਏ ਹੈ। ਤੇ ਕਬੀਰ ਸਾਹਿਬ ਨੇ ਕਿਹਾ, ਕਬੀਰ ਮਾਇਆ ਤੇ ਜੀ ਤੋਂ ਕਿਹਾ ਪਿਆ ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਹੈ ਗਲੇ ਮਾਨ ਸਭੇ ਕੋ ਖਾਏ। ਸੋ ਇਸ ਨੂੰ ਮਾਣ ਬੜਾ ਸੀ ਸੁਖਦੇਵ ਨੂੰ। ਸੁਖਦੇਵ ਨੂੰ ਪਿਤਾ ਪ੍ਰੇਮ ਦੇ ਨਾਲ ਬਿਆਸ ਬੁਲਾਵੇ, ਕਿਹੇ ਪੁੱਤਰ ਮੇਰੀ ਗੱਲ ਸੁਣ, ਇਹ ਕਹੇ ਪਿਤਾ ਮੇਰੇ ਨਾਲ ਮੋਹ ਨਾ ਕਰ, ਮੈਂ ਮੋਹ ਦੇ ਨਾਲ ਬੜੇ ਜਨਮ ਧਾਰੇ ਹੈ। 100 ਜਨਮ ਬਿਆਸ ਰਿਖੀ ਨੂੰ ਇਹਨੇ ਸੁਣਾਇਆ ਸੁਖਦੇਵ ਨੇ, ਤੇ ਜਿਹੜਾ ਉਪਦੇਸ਼ ਦੇਵੇ ਬਿਆਸ ਉਹ ਮੰਨੇ ਹੀ ਨਾ, ਕਹੇ ਮੈਂ ਤਾਂ ਇਹ ਜਾਣਦਾ। ਜਦੋਂ ਇਹਨੂੰ ਕਹੇ ਫਿਰ ਸੁਖਦੇਵ ਨੂੰ ਕਿਹਾ, ਬਿਆਸ ਨੂੰ ਜਾ ਜਨਕ ਅਭਿਆਸੀ ਹੈ ਉਹਦੇ ਕੋਲੇ ਜਲਿਆ ਜਾ, ਉਹ ਤੇਰੀ ਕਲਿਆਣ ਕਰੇਗਾ, ਉਹਦਾ ਉਪਦੇਸ਼ ਕਾਟ ਕਰੂ, ਤੂੰ ਮੇਰਾ ਪੁੱਤਰ ਕਰਕੇ ਮੇਰਾ ਉਪਦੇਸ਼ ਧਾਰਨ ਨਹੀਂ ਕਰਦਾ ਹੈ, ਤੇਰੇ ਅੰਦਰ ਇਹ ਹੰਕਾਰ ਹੈ ਕਿ ਮੈਂ ਬ੍ਰਾਹਮਣ ਹਾਂ। ਇਸ ਹੰਕਾਰ ਦੇ ਕਰਕੇ ਸਾਧ ਸਿੰਘ ਜੀ ਸੁਖਦੇਵ ਫਿਰ ਜਨਕ ਰਾਜੇ ਦੇ ਕੋਲੇ ਗਿਆ। ਜਨਕ ਰਾਜੇ ਨੇ ਵੇਖਿਆ ਸੁਖਦੇਵ ਆ ਗਿਆ ਹੈ। ਉਸ ਵਕਤ ਸਾਧ ਸੰਗਤ ਜੀ ਸੁਖਦੇਵ ਨੂੰ ਬ੍ਰਖਤੀ ਦਾ ਬੜਾ ਮਾਣ ਸੀ। ਉਸ ਵਕਤ ਜਨਕ ਰਾਜੇ ਨੇ ਸਾਧ ਸੰਗਤ ਜੀ ਆਪਣੇ ਜਿਹੜੀ ਡਿਊਟੀ ਸੀ ਉਹਦੇ 'ਚ ਤੂੰਬੀ ਤੇ ਫੌੜੀ ਰੱਖ ਕੇ ਆਇਆ ਸੀ, ਯੋਗ ਸ਼ਕਤੀ ਨਾਲ ਅੱਗ ਲਾ ਦਿੱਤੀ। ਅੱਗ ਜਦੋਂ ਲੱਗੀ ਡਿਊਟੀ ਸੜਨ ਲੱਗ ਗਈ, ਤੇ ਉਸ ਵੇਲੇ ਨੌਕਰਾਂ ਕਿਹਾ ਮਹਾਰਾਜ ਡਿਊਟੀ ਨੂੰ ਅੱਗ ਲੱਗ ਗਈ ਹੈ, ਸੜਦੀ ਹੈ। ਜਨਕ ਰਾਜਾ ਕਹਿੰਦਾ ਕੋਈ ਨਹੀਂ, ਸੜ ਜਾਣਗੇ ਉਹ। ਤੇ ਜਦੋਂ ਪਿੱਛੇ ਮੁੜ ਕੇ ਝਾਕ ਆਇਆ ਇਹ, ਤੇ ਉੱਥੇ ਹੀ ਤੂੰਬੀ ਤੇ ਫੌੜੀ ਰੱਖ ਕੇ ਆਇਆ ਸੀ, ਉੱਠਣ ਲੱਗਾ ਤੇ ਇਹਨੂੰ ਜਨਕ ਨੂੰ ਗ੍ਰਿਸ਼ਤੀ ਕਹਿੰਦਾ ਸੀ, ਇਹ ਗ੍ਰਿਸ਼ਤੀ ਆ, ਮੈਂ ਵਿਰਕਤ ਹੈ। ਉਸ ਵੇਲੇ ਸਾਧ ਸੰਗਤ ਜੀ ਜਦੋਂ ਉੱਠਣ ਲੱਗਾ, ਜਨਕ ਕਹਿੰਦਾ ਕਿੱਧਰ ਚੱਲੇ ਹੋ ਸੰਤ ਜੀ? ਅਕੇ ਮਹਾਰਾਜ ਮੇਰਾ ਤੂੰਬੀ ਤੇ ਫੌੜੀ ਉੱਥੇ ਪਈ ਹੈ ਧੂਣੀ ਵਾਲੀ। ਕਹਿਣ ਲੱਗੇ ਦੱਸ ਵੀ ਗ੍ਰਿਸ਼ਤੀ ਤੂੰ ਹੈ ਤੂੰ ਮੈਂ? ਮੇਰੇ ਇਹ ਸੋਨੇ ਦੇ ਮੰਦਰ ਲੱਖਾਂ ਦੀ ਕੀਮਤ ਦੇ ਸੜ ਰਹੇ ਅੱਗ ਲਾ ਕੇ, ਮੈਂ ਪਰਵਾਹ ਨਹੀਂ ਕਰਦਾ, ਤੇ ਤੂੰ ਵੀ ਫੌੜੀ ਪਿੱਛੇ ਉੱਠ ਕੇ ਚੱਲੇ ਆ। ਸੁਣ ਕੇ ਚੁੱਪ ਕਰਕੇ ਬਹਿ ਗਿਆ। ਫਿਰ ਉਸ ਵੇਲੇ ਕਹਿੰਦਾ ਜੀ ਤੁਸੀਂ ਮਨ ਕਿਵੇਂ ਇਕਾਗਰ ਰੱਖਦੇ ਹੋ? ਕਹਿੰਦੇ ਮਨ ਇਕਾਗਰ ਦੀ ਗੱਲ ਫੇਰ ਦੱਸਾਂਗੇ, ਪਹਿਲਾਂ ਤੈਨੂੰ ਅਸੀਂ ਪਰਖਣਾ ਚਾਹੁੰਦੇ ਹਾਂ। ਤੇਲ ਭਰ ਕੇ ਥਾਲੀ 'ਚ ਦੇ ਦਿੱਤਾ ਤੇ ਆਹ ਥਾਲੀ ਸਾਰੇ ਸ਼ਹਿਰ ਦੇ ਉਲਾਰੇ ਫੇਰ ਲਿਆ, ਤੈਨੂੰ ਉਪਦੇਸ਼ ਤਾਂ ਦਿਆਂਗੇ। ਇਹ ਥਾਲੀ ਸੁੱਕਦੇ ਉਹਨੂੰ ਪਕੜ ਲਈ, ਪਕੜ ਕੇ ਸ਼ਹਿਰ ਦੇ ਉਲਾਰੇ। ਉਸ ਵੇਲੇ ਨੁਮਾਇਸ਼ੀ ਮੇਲਾ ਬਣਾ ਦਿੱਤਾ ਜਨਕਨ ਵਿੱਚ, ਚਾਰ ਸਵੇਰੇ ਕਿਤੇ ਕੋਈ ਨਟਾਂ ਦਾ ਤਮਾਸ਼ਾ ਕਰੋ, ਕਿਤੇ ਪਹਿਲਵਾਨ ਕੁਸ਼ਤੀਆਂ ਕਰੋ, ਕਿਤੇ ਕੋਈ ਬਾਜ਼ਾਰ ਲਾਓ, ਇਉਂ ਸਾਰੇ ਸ਼ਹਿਰ ਦੇ ਉਲਾਰੇ ਕਰਤਾ। ਤੇ ਬਾਹਲੀ ਭੀੜ ਸੀ, ਉਹਦੇ ਵਿੱਚ ਦੀ ਥਾਲੀ ਫੜੀ ਹੈ ਸੁਖਦੇਵ ਦੀ, ਤੇ ਨਿਗਾਹ ਰੱਖਦਾ ਥਾਲੀ ਚੋਂ ਤੇਲ ਨਾ ਡੁੱਲ ਜੇ, ਬਿਜਲੀ ਲੋਕ ਖਹਿ ਖਹਿ ਕੇ ਲੰਘਦੇ ਹੈ। ਹੌਲੀ ਹੌਲੀ ਚਾਰ ਸਪੇਰੇ ਦੀ ਵਾਪਸ ਆ ਗਿਆ, ਆ ਕੇ ਲਓ ਜੀ ਕਹਿੰਦੇ ਤੇਲ ਤਾਂ ਨਹੀਂ ਡੁੱਲਦਾ, ਕਹਿੰਦੇ ਨਹੀਂ ਡੁੱਲ ਨਹੀਂ ਦਿੱਤਾ, ਕਹਿੰਦੇ ਰੰਗ ਰਾਗ ਕਿਹੋ ਜਿਹੇ ਹੋਏ ਸੀ, ਕਹਿੰਦੇ ਜੀ ਜੇ ਦੇਖਦਾ ਤਾਂ ਮੈਂ ਤੇਲ ਡੁੱਲ ਜਾਣਾ ਸੀ, ਕਹਿੰਦੇ ਇਵੇਂ ਅਸੀਂ ਰੱਖਦੇ ਹਾਂ ਆਪਦੇ ਮਨ ਨੂੰ, ਵੀ ਮਨ ਵੀ ਤੇਲ ਨਾ ਡੁੱਲ ਜੇ ਪਾਸੇ ਰੱਖ ਕੇ ਨਿਗਾਹ ਮਨ 'ਚ ਰੋਕਣ 'ਚ ਰੱਖਦੇ ਹਾਂ, ਇਸ ਪ੍ਰਕਾਰ ਗ੍ਰਸਤ 'ਚ ਰਹਿ ਕੇ ਨਿਰਲੇਪ ਰਹਿੰਦੇ ਹਾਂ। ਸੁਣ ਕੇ ਜਨਕ ਰਾਜਾ ਦੇ ਪੈਰੀਂ ਪੈ ਗਿਆ, ਕਹਿੰਦਾ ਮਹਾਰਾਜ ਮੈਨੂੰ ਉਪਦੇਸ਼ ਦਿਓ। ਜਨਕ ਰਾਜਾ ਕਹਿਣ ਲੱਗਾ ਜੇ ਅਸੀਂ ਜੱਗ ਕਰਨਾ ਫਿਰ ਉਪਦੇਸ਼ ਦਿਆਂਗੇ, ਉੱਥੇ ਖੜ ਜਾ ਬਾਹਰ। ਬਾਹਰ ਖੜਾ ਕਰਕੇ ਜੱਗ ਰਾਜ ਨੇ ਕੀਤਾ, ਜਨਕ ਰਾਜਾ ਨੇ ਜੱਗ ਦੀ ਸਮਾਪਤੀ ਤੋਂ ਕਿਹਾ ਵੀ ਪੱਤਲਾਂ ਸਾਰੀਆਂ ਜੂਠੀਆਂ ਜਿੰਨੀਆਂ, ਇਹ ਸਾਰੀਆਂ ਕੰਧੇ ਉੱਤੋਂ ਦੀ ਚਲਾ ਕੇ ਮਾਰੋ। ਕੰਧੇ ਦੇ ਨਾਲ ਖੜਾ ਸੀ ਸੁਖਦੇਵ, ਕੰਧੇ ਉੱਤੋਂ ਦੀ ਸਾਧ ਸਿੰਘ ਜੀ ਪੱਤਲਾਂ ਪਈਆਂ, ਤੇ ਸੁਖਦੇਵ ਦਾ ਚਿੱਤ ਨਿਸ਼ਚਲ ਹੋ ਗਿਆ, ਅਚਲ ਹੋ ਗਿਆ। ਗੁਰੂ ਰਾਮਦਾਸ ਜੀ ਨੂੰ ਉਸ ਵੇਲੇ ਕਿਹਾ, ਜਨਕ ਜਨਕ ਬੈਠੇ ਸਿੰਘਾਸਨ, ਨੌ ਮੁਨੀ ਧੂਰ ਲੈ ਲਾਵੇ ਗੋ, ਤੇ ਜੂਠਨ ਜੂਠ ਪਰੀ ਸਿਰ ਉੱਪਰ, ਖਿਨ ਮਨੁਆ ਤਿਲ ਲੰਡ ਲਾਵੇ। ਉਸ ਵੇਲੇ ਜੂਠ ਰਸੋਈ ਦੀ ਸਾਰੀ ਸਿਰ ਤੇ ਦੀ ਪਈ, ਤੇ ਵਿੱਚੇ ਸੁਖਦੇਵ ਪੱਤਲਾਂ ਦੇ ਲੋਕ ਗਿਆ। ਜਦੋਂ ਕਿਹਾ ਕਿ ਵੀ ਇੱਥੇ ਸੁਖਦੇਵ ਸੀ, ਫਿਰ ਕੱਢਿਆ ਵਿੱਚੋਂ, ਇਸ ਪ੍ਰਕਾਰ ਮਨ ਨੂੰ ਇਕਾਗਰ ਕੀਤਾ, ਤੇ ਫਿਰ ਜਨਕ ਰਾਜਾ ਨੇ ਇਹਨੂੰ ਉਪਦੇਸ਼ ਦਿੱਤਾ ਸੀ। ਉਸ ਦੀ ਬਾਬਤ ਮਹਾਰਾਜ ਸਾਹਿਬ ਕਹਿੰਦੇ ਨੇ ਕਬੀਰ ਸਾਹਿਬ ਦੀ ਰਸਨਾ ਦੁਆਰਾ,
ਜਾਗੈ ਸੁਖਦੇਵ ਅਰ ਆਕੂ।
ਇਹ ਸੁਖਦੇਵ ਜੀ ਵੀ ਜਾਗ ਪਿਆ ਇਸ ਪ੍ਰਕਾਰ, ਇਹ ਸੁਖਦੇਵ ਦੇ ਜਾਗਣਾ ਹੋਇਆ। ਜੰਗ ਰਾਜਾ ਤੋਂ ਉਪਦੇਸ਼ ਲੈ ਕੇ ਗਿਆਨ ਵਸਦਾ ਸਾਧ ਸਿੰਘ ਜੀ, ਇਹ ਸੁਖਦੇਵ ਜੀ ਜੋ ਵਿਆਹ ਦੇ ਪੁੱਤਰ ਸਨ, ਜਿਨ੍ਹਾਂ ਨੇ ਅੱਗੇ ਮਹਾਭਾਰਤ ਦੀ ਕਥਾ ਸੁਣਾਉਣਾ ਕੀਤੀ ਹੈ ਧਰਤਰਾਸ਼ਟਰ ਨੂੰ, ਇਸ ਇਹ ਵੀ ਪ੍ਰਿਸ਼ਟ ਰਾਜੇ ਨੂੰ, ਇਹ ਵੀ ਜਾਗ ਪਏ ਗਿਆਨ ਵਸਦਾ ਚ। ਅਤੇ ਅਕਰੂਰ ਜਿਹੜਾ ਸੀ ਸਾਧ ਸੰਗਤ ਜੀ, ਇਹ ਮਣੀਆਂ ਕ੍ਰਿਸ਼ਨ ਭਗਵਾਨ ਦੇ ਪਾਸ ਇੱਕ ਸਤਰਾਜਿਤ ਆਦਮੀ ਸੀ, ਉਹ ਸਤਰਾਜਿਤ ਜਿਹੜਾ ਸੀ, ਸਤਰਾਜਿਤ ਦੇ ਪਾਸ ਮਣੀ ਸੀ ਸੂਰਜ ਤੋਂ ਪ੍ਰਾਪਤ ਕੀਤੀ ਤਪ ਕਰਕੇ। ਉਸ ਮਣੀ ਨੂੰ ਸਾਧ ਸੰਗਤ ਜੀ, ਇਹਦਾ ਭਰਾ ਜਿਹੜਾ ਸੀ ਧੰਨਾ, ਉਹ ਲੈ ਕੇ ਬਾਹਰ ਸ਼ਿਕਾਰ ਗਿਆ ਖੇਲਣ। ਸ਼ਿਕਾਰ ਖੇਲਣ ਜਾਣ ਤੋਂ ਸਾਧ ਸੰਗਤ ਜੀ, ਉਸ ਦੇ ਪਾਸੋਂ ਸ਼ੇਰ ਆਇਆ, ਸ਼ੇਰ ਨੂੰ ਚਮਕਦੀ ਚੀਜ਼ ਜਾਣ ਕੇ ਸਿਰ ਤੋਂ ਪੱਗ ਸਮੇਤ ਉਹਦੀ ਮਣੀ ਲਾਹ ਲਈ ਤੇ ਮਾਰ ਦਿੱਤਾ। ਉਹ ਮਣੀ ਲੈ ਕੇ ਸਾਧ ਸੰਗਤ ਜੀ ਜਦੋਂ ਅੱਗੇ ਲਈ ਜਾਂਦਾ ਸ਼ੇਰ, ਤੇ ਅੱਗੇ ਜਾਮਾਵੰਤ ਮਿਲਿਆ, ਤੇ ਜਾਮਾਵੰਤ ਨੇ ਸ਼ੇਰ ਨੂੰ ਤੋਂ ਖੋਹ ਕੇ ਮਣੀ ਉਹ ਗੁਫਾ 'ਚ ਲੈ ਗਿਆ। ਇਸ ਪ੍ਰਕਾਰ ਸਾਧ ਸੰਗਤ ਜੀ, ਤੇ ਉਸ ਨੇ ਕਹਿ ਦਿੱਤਾ ਕਿ ਕ੍ਰਿਸ਼ਨ ਭਗਵਾਨ ਨੇ ਮੇਰੀ ਮਣੀ ਮੇਰੇ ਭਰਾ ਤੋਂ ਖੋਹ ਲਈ ਹੈ। ਇਹ ਕ੍ਰਿਸ਼ਨ ਨੂੰ ਕਲੰਕ ਲਾ ਦਿੱਤਾ, ਕਹਿੰਦੇ ਚੌਥ ਦਾ ਚੰਦ ਭਾਦੋਂ ਦੀ ਦਾ ਲੱਗਾ ਸੀ, ਕਿਉਂਕਿ ਕ੍ਰਿਸ਼ਨ ਨੂੰ ਭਾਗਵਤ ਚਾਹੁੰਦਾ, ਕਲੰਕ ਲੱਗ ਗਿਆ ਸੀ। ਉਸ ਵਕਤ ਸਾਧ ਸੰਗਤ ਜੀ ਚੌਥ ਦਾ ਚੰਦ ਕਈ ਵੇਖਦੇ ਨਹੀਂ, ਕਈ ਕਹਿੰਦੇ ਪਰਦਾ ਕਰਕੇ ਲੰਘ ਜਾਓ ਕੋਲ ਦੀ। ਇਸ ਪ੍ਰਕਾਰ ਦੀ ਸਾਧ ਸੰਗਤ ਜੀ, ਕ੍ਰਿਸ਼ਨ ਨੂੰ ਵੀ ਕਲੰਕ ਲੱਗ ਗਿਆ ਸੀ। ਕ੍ਰਿਸ਼ਨ ਜੀ ਨੂੰ ਜਦੋਂ ਪਤਾ ਲੱਗਾ ਇਹਦੀ ਮਣੀ ਦੀ ਖੋਜ ਵਾਸਤੇ ਗਏ, ਇਹਦਾ ਭਰਾ ਜਿਹੜਾ ਮਰਿਆ ਪਿਆ ਵੇਖਿਆ, ਸ਼ੇਰ ਦੀ ਪੈੜ ਵੇਖ ਕੇ ਮਗਰ ਗਏ, ਜਾਮਾਵੰਤ ਦੀ ਗੁਫਾ 'ਚ ਗਏ। ਉਹ ਗੁਫਾ ਵਿੱਚ ਜਾ ਕੇ ਜਾਮਾਵੰਤ ਨਾਲ ਜੰਗ ਕੀਤਾ। ਜੰਗ ਕਰਨ ਤੋਂ ਸਾਧ ਸੰਗਤ ਜੀ, ਕ੍ਰਿਸ਼ਨ ਭਗਵਾਨ ਜੀ ਜਾਮਾਵੰਤ ਦੇ ਮੁਕਾਬਲੇ 'ਚ ਪੂਰੇ ਨਾ ਉੱਤਰੇ। ਉਸ ਵੇਲੇ ਜਾਮਾਵੰਤ ਜਿਹੜਾ ਸੀ, ਇਹ ਰਾਮਚੰਦਰ ਦਾ ਉਪਾਸ਼ਕ ਸੀ। ਕ੍ਰਿਸ਼ਨ ਨੇ ਝੱਟ ਰਾਮਚੰਦਰ ਦਾ ਰੂਪ ਕਰਕੇ ਦਿਖਾਈ ਦਿੱਤੀ। 28 ਦਿਨ ਜੰਗ ਹੋਣ ਤੋਂ ਬਾਅਦ ਜਦੋਂ ਦਿਖਾਈ ਦਿੱਤੀ, ਜਾਮਾਵੰਤ ਪੈਰੀਂ ਪੈ ਗਿਆ। ਪੈਰੀਂ ਪੈਣ ਤੋਂ ਫਿਰ ਆਪਣੀ ਪੁੱਤਰੀ ਇਸ ਨੇ ਜਾਮਾਵੰਤੀ, ਅਤੇ ਉਹ ਮਣੀ ਦਾਜ 'ਚ ਦੇ ਕੇ ਕ੍ਰਿਸ਼ਨ ਨੂੰ ਵਾਪਸ ਕਰਤਾ। ਕ੍ਰਿਸ਼ਨ ਜਦੋਂ ਦੁਆਰਕਾ 'ਚ ਆਇਆ, ਉਸ ਵੇਲੇ ਸਾਧ ਸੰਗਤ ਸਤੰਨੇ ਦੇ ਤਾਈਂ ਉਹ ਸਤਰਾਜਿਤ ਨੂੰ ਉਹ ਮਣੀ ਉਹਦੇ ਮੱਥੇ 'ਚ ਲੈ ਕੇ ਮਾਰੀ। ਫਿਰ ਸਾਰਿਆਂ ਨੇ ਜਾਦਵਾਨ ਵੀ ਕੁੱਟਿਆ ਵੀ ਇਹ ਤੂੰ ਕੀ ਕੀਤਾ, ਕ੍ਰਿਸ਼ਨ ਨੂੰ ਉਲਾਹਮਾ ਦਿੱਤਾ ਸੀ। ਉਸ ਵੇਲੇ ਇਸ ਨੇ ਆਪਣੀ ਲੜਕੀ ਜਿਹੜੀ ਸੀ ਸਤਭਾਮਾ ਦੇ ਕੇ ਕ੍ਰਿਸ਼ਨ ਨਾਲ ਸ਼ਾਦੀ ਕਰਕੇ ਮੁਆਫੀ ਲਈ ਸੀ। ਇਸ ਪ੍ਰਕਾਰ ਸਾਧ ਸੰਗਤ ਜੀ, ਇਹ ਜਿਹੜੀ ਮਣੀ ਸੀ ਸਤਰਾਜਿਤ ਦੇ ਪਾਸੋਂ, ਫਿਰ ਅਕਰੂਰ ਲੈ ਗਿਆ ਸੀ। ਅਕਰੂਰ ਜਾ ਕੇ ਕਾਂਸੀ ਵਿੱਚ ਦਾਨ ਕਰਨ ਲੱਗ ਗਿਆ ਸੀ। ਉਹਦੇ ਮਣੀ ਦੇ ਪ੍ਰਤਾਪ ਨੇ ਜੋ ਸੂਰਜ ਦੇ ਸਾਹਮਣੇ ਰੱਖੇ, ਤੇ ਸੋਇਨਾਂ ਵਿੱਚੋਂ ਨਿਕਲ ਕੇ ਕਿਰਨਾਂ ਬਣ ਕੇ ਇਸ ਤਰ੍ਹਾਂ ਮਾਇਆ ਇਕੱਠੀ ਹੋ ਜਾਂਦੀ ਸੀ। ਇਸ ਪ੍ਰਕਾਰ ਇਹ ਦਾਨੀ ਬਣ ਗਿਆ ਸੀ ਅਕਰੂਰ। ਇਸ ਪ੍ਰਕਾਰ ਸਾਧ ਸਿੰਘ ਜੀ ਜਦੋਂ ਅਕਰੂਰ ਨੂੰ ਦਾਨ ਕੀਤਾ, ਤੇ ਪਤਾ ਲੱਗਾ ਕ੍ਰਿਸ਼ਨ ਜੀ ਨੂੰ, ਫਿਰ ਕ੍ਰਿਸ਼ਨ ਜੀ ਨੇ ਬੁਲਾਇਆ ਇਹਨੂੰ ਆਪਦੇ ਪਾਸ, ਤੇ ਉਸ ਵੇਲੇ ਇਹਨੂੰ ਗਲਤੀ ਆਪਣੀ ਮੰਨੀ ਸੀ, ਉਹਨੂੰ ਗੁਰੂ ਅਰਜਨ ਸਾਹਿਬ ਦੇ ਸਮਾਜ ਚ ਤਾਂ ਇਹੋ ਆਉਂਦਾ ਹੈ ਕਿ ਇਸ ਨੇ ਗੁਰੂ ਸਾਹਿਬ ਜੀ ਦਾ ਜਿਹੜਾ ਭਾਈ ਸਹਾਰੀ ਜੀ ਕਾਇਆ ਸੀ ਨਾ, ਉਹ ਮਹਾਰਾਜ ਸਾਹਿਬ ਦਾ ਇਹ ਬਣ ਕੇ ਅਕਰੂਰ ਦੇ ਜਨਮ ਚੋਂ ਆ ਕੇ ਫਿਰ ਇਹਨੇ ਗੁਰੂ ਅਰਜਨ ਸਾਹਿਬ ਤੋਂ ਮਾਫ਼ੀ ਮੰਗੀ ਸੀ। ਇਹ ਗੁਰਪ੍ਰਤਾਪ ਵਿੱਚ ਕਥਾ ਆਉਂਦੀ ਹੈ ਕਿ ਮਹਾਰਾਜ ਮੈਂ ਮਣੀ ਚੁਰਾਉਣ ਦਾ ਉਦੋਂ ਪਾਪ ਕੀਤਾ ਸੀ, ਹੁਣ ਤੁਸੀਂ ਮੈਨੂੰ ਬਖਸ਼ੋ। ਇਸ ਵੇਲੇ ਗੁਰੂ ਅਰਜਨ ਸਾਹਿਬ ਨੇ ਫਿਰ ਬਖਸ਼ਿਆ ਸੀ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਹੋਰ ਪ੍ਰਸੰਗ ਆਉਂਦੇ ਹੈ। ਅਕਰੂਰ ਜਿਹੜਾ ਸੀ ਜਿਸ ਵੇਲੇ ਭੇਜਿਆ ਹੈ ਇਸ ਦੇ ਤਾਈ ਕ੍ਰਿਸ਼ਨ ਭਗਵਾਨ ਨੂੰ ਲੈਣ ਵਾਸਤੇ, ਤੇ ਲੈਣ ਵਾਸਤੇ ਜਦੋਂ ਇਹ ਆਇਆ ਗੋਕਲ ਵਿੱਚੋਂ ਲੈ ਕੇ ਚੱਲਿਆ, ਉਸ ਵੇਲੇ ਦਿਲ ਦੇ ਵਿੱਚ ਇਹਨੂੰ ਸੰਕਲਪ ਹੋਇਆ ਕਿ ਇਸ ਵੇਲੇ ਭਗਵਾਨ ਕ੍ਰਿਸ਼ਨ ਜੀ ਬਾਲਕ ਅਵਸਥਾ ਚ ਹੈ, ਇਹ ਕੰਸ ਮਾਰ ਨਾ ਦੇਵੇ। ਉਸ ਵੇਲੇ ਜੀ ਧਿਆਣੇ ਨੇ ਯਮੁਨਾ ਦੇ ਕਿਨਾਰੇ ਤੇ ਰੱਥ ਕਢਿਆ ਕੇ ਜਦੋਂ ਇਸ਼ਨਾਨ ਕਰਨ ਲੱਗਾ, ਇਸ਼ਨਾਨ ਕਰਨ ਵੇਲੇ ਹਜ਼ਾਰਾਂ ਮੂੰਹਾਂ ਵਾਲਾ ਤੇ ਹਜ਼ਾਰਾਂ ਹੱਥਾਂ ਪੈਰਾਂ ਵਾਲਾ ਸਰੂਪ ਕ੍ਰਿਸ਼ਨ ਦਾ ਵੇਖਿਆ, ਵੇਖ ਕੇ ਚਰਨੀ ਪੈ ਗਿਆ। ਇਉਂ ਅਕਰੂਰ ਨੂੰ ਜਾਗਰਤ ਅਵਸਥਾ ਆ ਗਈ ਸੀ, ਇਉਂ ਗਿਆਨ ਅਵਸਥਾ ਜਾਗ ਪਿਆ ਸੀ ਅਕਰੂਰ ਭਗਤ ਵੀ।
ਹਣਵੰਤ ਜਾਗੇ ਧਰ
ਲੰਕੂਰ। ਇਸੇ ਪ੍ਰਕਾਰ ਹਨੂੰਮਾਨ ਜੀ ਜਿਹੜੇ ਭਾਵੇਂ ਪਿਛਲੇ ਜਨਮ ਚ ਭੀਲਾਂ ਦੇ ਪੁੱਤ ਸੀ, ਇਹ ਸਾਰਿਆਂ ਦੇ ਲੀੜੇ ਲਾਉਣ ਦੀ ਇਹਨੂੰ ਆਦਤ ਸੀ। ਇਸ ਜਨਮ ਵਿੱਚ ਰਾਮ ਚੰਦਰ ਜੀ ਦਾ ਉਪਾਸ਼ਕ ਬਣ ਕੇ ਜਿਸ ਵਕਤ ਸਾਧ ਸੰਗਤ ਜੀ ਰਾਮ ਚੰਦਰ ਦੇ ਨਾਲ ਸੇਵਾ ਕੀਤੀ, ਦਾਦੀ ਦੇ ਲੰਕਾ ਗੜੋ ਪਾਲੀ ਦੇ ਰਾਵਣ ਬਣ ਸਲ ਵਸਲ ਆਣ ਧੋਖੀ ਦੇ ਹਰੀ, ਇਸ ਪ੍ਰਕਾਰ ਸਾਧ ਸੰਗਤ ਕਰਮ ਕਰ ਕਸ਼ੋਟੀ ਮਫੀਟ ਰਿਸਤਰੀ, ਜਿਹੜਾ ਕਰਮ ਪਿੱਛੇ ਲੀੜੇ ਲਾਉਣ ਦਾ ਕੀਤਾ ਸੀ ਉਹ ਕੱਛਾ ਹੀ ਇਹਨੂੰ ਰਾਮ ਚੰਦਰ ਨੇ ਦਿੱਤਾ ਸੀ। ਸਾਰੇ ਕੰਮ ਕਰਨ ਤੋਂ ਬਾਅਦ ਹੋਰ ਵਸਤਰ ਜੇ ਪਾਵੇ ਤਾਂ ਅੱਗ ਲੱਗ ਜਾਂਦੀ ਸੀ ਉਸ ਸਰੀਰ ਨੂੰ। ਇਸ ਪ੍ਰਕਾਰ ਦੀ ਇਹਦੀ ਹਾਲਤ ਸੀ। ਜਦੋਂ ਰਾਮ ਚੰਦਰ ਜੀ ਅਯੁੱਧਿਆ ਵਿੱਚ ਸੀਤਾ ਨੂੰ ਜਿੱਤ ਕੇ ਲੈ ਕੇ ਆਏ ਹੈ, ਉਸ ਵੇਲੇ ਰਾਜੇ ਨੇ ਇੱਕ ਰਤਨਾ ਦੀ ਮਾਲਾ ਰਾਮ ਚੰਦਰ ਜੀ ਦੀ ਭੇਟਾ ਕੀਤੀ ਸੀ। ਰਾਮ ਚੰਦਰ ਨੇ ਸੀਤਾ ਦਾ ਮੋਹ ਵੇਖ ਕੇ ਇਸ ਮਾਲਾ ਨੂੰ ਲੈਣਾ ਚਾਹੁੰਦੀ ਹੈ, ਉਸ ਨੂੰ ਦੇ ਦਿੱਤੀ ਸੀ। ਸੀਤਾ ਨੇ ਹਨੂੰਮਾਨ ਨੇ ਵਕਤ ਸਿਰ ਮੇਰੀ ਖਬਰ ਲਿਆਂਦੀ ਸੀ ਤੇ ਮੇਰੀ ਰੱਖਿਆ ਕੀਤੀ ਸੀ, ਰਾਮ ਚੰਦਰ ਨੂੰ ਖਬਰ ਦਿੱਤੀ ਸੀ, ਇਉਂ ਹਨੂੰਮਾਨ ਪਿਆਰਾ ਜਾਣ ਕੇ ਰਤਨਾ ਦੀ ਮਾਲਾ ਦੇ ਦਿੱਤੀ। ਜੇ ਰਤਨਾ ਦੀ ਮਾਲਾ ਦੇ ਦਿੱਤੀ, ਭਾਈ ਗੁਰਦਾਸ ਜੀ ਨੇ ਕਿਹਾ ਰਤਨ ਮਣੀ ਗੱਲ ਬੰਦ ਰਹਿ ਕਿ ਹਕੀਮ ਨਾ ਜਾਣਾ। ਇਹ ਉਸ ਵੇਲੇ ਹਨੂੰਮਾਨ ਹੈ ਉਹ ਰਤਨ ਨੂੰ ਹੇਠੋਂ ਦੇਖੇ, ਉੱਤੋਂ ਵੇਖੇ ਤੇ ਦੰਦ ਦੇ ਨਾਲ ਕਰੀਚਾ ਕਰਕੇ ਵਿੱਚੋਂ ਵੇਖੇ, ਫਿਰ ਸਿੜ ਦੇਵੇ। ਇਸੇ ਪ੍ਰਕਾਰ ਸਾਰੇ ਮਣ ਕੇ ਹਨੂੰਮਾਨ ਨੇ ਸਿੜ ਦਿੱਤੇ। ਉਹ ਜਿਸ ਰਾਜੇ ਨੂੰ ਦਾਨ ਕੀਤਾ ਸੀ ਉਹ ਕਹਿਣ ਲੱਗਾ, ਮਹਾਰਾਜ ਵੇਖੋ ਇਹ ਬਾਂਦਰ ਨੂੰ ਤੁਸੀਂ ਇਹ ਰਤਨਾ ਦੀ ਮਾਲਾ ਦਵਾ ਦਿੱਤੀ ਸੀਤਾ ਦੇ ਪਾਸੋਂ, ਤੇ ਇਹਨੂੰ ਕੀ ਕਦਰ ਸੀ ਇਹ ਰਤਨਾ ਦੀ ਮਾਲਾ ਦੀ। ਉਸ ਵੇਲੇ ਰਾਮ ਚੰਦਰ ਜੀ ਨੇ ਪੁੱਛਿਆ, ਹੇ ਹਨੂੰਮਾਨ ਤੂੰ ਕੀ ਕਾਰਨ ਹੈ ਇਹ ਤੋੜ ਦਿੱਤੀ ਮਣਕਿਆਂ ਦੀ ਮਾਲਾ ਜਿਹੜੀ ਸੀ ਰਤਨਾ ਦੀ। ਕਹਿਣ ਲੱਗਾ, ਮਹਾਰਾਜ ਮੇਰਾ ਸੁਭਾਅ ਹੈ ਕਈ ਸਾਲ ਇਸ ਤਰ੍ਹਾਂ ਦੀਆਂ ਠੇਕੀਆਂ ਚਾਦਰਾਂ ਵੀ ਰਾਮ ਰਾਮ ਵਾਲੀਆਂ ਸੀਤਾ ਰਾਮ ਵਾਲੀਆਂ ਰੱਖਦੇ ਹੈ। ਕਹਿੰਦੇ ਜੀ ਮੇਰਾ ਇਹ ਸੁਭਾਅ ਹੈ, ਅੰਦਰ ਲਿਖ ਲੈਣ ਤਾਂ ਨਾਮ ਠੀਕ ਹੈ ਭਾਈ। ਉਸ ਵਕਤ ਕਹਿਣ ਲੱਗਾ, ਜੀ ਮੇਰੇ ਜਿਸ ਚੀਜ਼ 'ਚ ਰਾਮ ਨਾਮ ਲਿਖਿਆ ਨਹੀਂ ਮੈਂ ਉਹ ਚੀਜ਼ ਨਹੀਂ ਕੋਲੇ ਰੱਖ ਲਿਆ। ਉਹ ਰਾਜੇ ਨੇ ਤਰਕ ਨਾਲ ਕਿਹਾ ਕਿ ਤੇਰੇ ਕਿਤੇ ਰਾਮ ਨਾਮ ਸਰੀਰ 'ਚ ਲਿਖਿਆ ਹੈਗਾ, ਛਾਤੀ ਦਾ ਚਮੜੀ ਪਾੜ ਕੇ ਵਿਖਾਇਆ ਰੋਮ ਰੋਮ 'ਚ ਹਨੂੰਮਾਨ ਦੇ ਰਾਮ ਰਾਮ ਲਿਖਿਆ ਹੋਇਆ। ਵੇਖ ਕੇ ਰਾਜੇ ਨੇ ਨਮਸਕਾਰ ਕੀਤੀ। ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ,
ਹਣਵੰਤ ਜਾਗ ਧਰ ਲੰਕੂ।
ਹਨੂੰਮਾਨ ਵੀ ਜਾਗ ਪਿਆ ਗਿਆਨ ਅਵਸਥਾ ਚ, ਰਾਮ ਰਾਮ ਸਾਰੇ ਰੋਮਾਂ ਚ ਲਿਖਿਆ ਸੀ, ਗੁਰਮੁਖ ਰੋਮ ਰੋਮ ਹਰ ਧਿਆਵੇ ਵਾਲੀ ਹਾਲਤ ਸੀ ਇਹਦੀ। ਅਤੇ ਹਨੂੰਮਤ ਜਾਗੇ, ਹਨੂੰਮਾਨ ਵੀ ਜਾਗ ਪਿਆ ਗਿਆਨ ਅਵਸਥਾ ਦੇ ਨਾਮ ਚ ਲਿਵ ਲਾ ਕੇ
ਧਰ ਲੰਕੂ।
ਲੰਕੂਰ ਲਾਂਗਲ ਪੂਛ ਨੂੰ ਧਾਰਨ ਵਾਲੇ ਨਲ ਨੀਲ ਜਿਹੜੇ ਸੀ ਇਹ ਵੀ ਸਰ ਸੰਗਤ ਜੀ ਲੰਗੂਰ ਸਨ, ਇਹ ਵੀ ਜਾਗ ਪਏ। ਇਹ ਰਾਮ ਚੰਦਰ ਜੀ ਨੇ ਜਿਸ ਵਕਤ ਪੁਲ ਬੰਨੇ ਹੈ, ਇਹਨਾਂ ਦਾ ਸੁਭਾਅ ਸੀ ਇਹ ਠਾਕਰਾਂ ਨੂੰ ਲੈ ਕੇ ਰਿਖੀਆਂ ਦੇ ਇਹਨੂੰ ਡੋਬ ਦਿਆ ਕਰਦੇ, ਤੇ ਰਿਖੀਆਂ ਨੇ ਨਾਰਾਜ਼ ਹੋ ਕੇ ਕਿਹਾ ਵੀ ਤੁਹਾਡੇ ਹੱਥੋਂ ਪੱਥਰ ਨਾ ਡੁੱਬਿਆ ਕਰੇ। ਇਹ ਰਿਖੀਆਂ ਨੇ ਜਦੋਂ ਇਹ ਬਚਨ ਕਹਿ ਦਿੱਤਾ, ਫਿਰ ਪੱਥਰ ਇਹਨਾਂ ਦੇ ਹੱਥੋਂ ਡੁੱਬਿਆ ਨਾ ਕਰਨ, ਜਿਹੜੇ ਡੁੱਬਿਆ ਕਰਨ ਉਹ ਠਾਕਰ ਤਰਦੇ ਰਿਹਾ ਕਰਨ। ਰਾਮ ਚੰਦਰ ਜੀ ਨੇ ਇਹਨੂੰ ਕਾਰੀਗਰ ਬਣਾ ਕੇ, ਉਸ ਵੇਲੇ ਸਰ ਸੰਗਤ ਜੀ ਨਲ ਨੀਲ ਨੇ ਕਾਰੀਗਰ ਬਣ ਕੇ ਉਹ ਪੁਲ ਜਿਹੜਾ ਪੱਥਰ ਇਹਨਾਂ ਦੇ ਹੱਥ ਲੱਗਣ ਤੋਂ ਤਰ ਜਾਂਦੇ ਸੀ ਉਹ ਪੁਲ ਬਣਵਾਇਆ। ਪੁਲ ਬਣਾਉਣ ਤੋਂ ਫਿਰ ਉਹ ਖੜਨ ਪੱਥਰ, ਕੋਈ ਕਿਧਰੇ ਖਿੰਡੇ ਕੋਈ ਕਿਧਰੇ ਖਿੰਡੇ। ਉਸ ਵੇਲੇ ਸਾਧ ਸੰਗਤ ਜੀ ਰਾਮ ਚੰਦਰ ਜੀ ਨੇ ਵਸ਼ਿਸ਼ਠ ਮੁਨੀ ਦਾ ਜੋ ਰਮੰਤੀ ਰਾਮਾ ਦਾ ਉਪਦੇਸ਼ ਦਿੱਤਾ ਹੋਇਆ ਸੀ, ਉਸ ਉਪਦੇਸ਼ ਦੁਆਰਾ ਰਾਰਾ ਅਤੇ ਮੰਮਾ ਉਹ ਦੋਹਾਂ ਪੱਥਰਾਂ 'ਤੇ ਲਿਖ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਜੋੜ ਦਿੱਤਾ ਸੀ। ਜਦੋਂ ਜੋੜਿਆ ਉਸ ਵੇਲੇ ਰਾਮ ਚੰਦਰ ਜੀ ਇੰਨੇ ਪ੍ਰਸੰਨ ਹੋਏ, ਇਹਦੇ ਧੰਨ ਪਰਮੇਸ਼ਰ ਦਾ ਨਾਮ ਹੈ ਜਿਹਦੇ ਨਾਲ ਇਹ ਪੱਥਰ ਵੀ ਤਰ ਗਏ ਹੈ। ਸੋ ਉਸ ਵੇਲੇ ਸਾਧ ਸੰਗਤ ਜੀ ਤੁਲਸੀ ਜੀ ਨੇ ਕਿਹਾ, ਕਹੋ ਕਹਾਂ ਲਗ ਨਾਮ ਵਡਾਈ, ਰਾਮ ਨਾ ਸਕੇ ਰਾਮ ਗੁਣ ਗਾਏ, ਨਾਮ ਗੁਣ ਗਾਏ। ਨਾਮ ਦੀ ਮਹਿਮਾ ਕਿੱਥੋਂ ਤੱਕ ਦੱਸਾਂ, ਸ੍ਰੀ ਰਾਮ ਚੰਦਰ ਜੀ ਜਦੋਂ ਪੱਥਰ ਤਰਿਆ ਉਹਨਾਂ ਨੂੰ ਜੋੜ ਦਿੱਤਾ ਨਾਮ ਲਿਖ ਕੇ, ਉਹ ਵੀ ਕਹਿੰਦੇ ਨਾਮ ਦੀ ਵਡਿਆਈ ਮੇਰੇ ਸਰੀਰ ਨਾਲੋਂ ਵੱਡੀ ਹੈ। ਇਸ ਪ੍ਰਕਾਰ ਉਹ ਵੀ ਮਹਿਮਾ ਨਹੀਂ ਕਹਿ ਸਕਦੇ, ਐਸਾ ਪਰਮੇਸ਼ਰ ਦਾ ਨਾਮ ਹੈ। ਇਹ ਉਹ ਨਲ ਨੀਲ ਵੀ ਉਹ ਮਹਾਰਾਜ ਦੇ ਨਾਮ ਦੇ ਪ੍ਰਤਾਪ ਕਰਕੇ ਜਦੋਂ ਰਾਮ ਨਾਮ ਲਿਖਿਆ ਵੇਖਿਆ, ਪੱਥਰ ਜੁੜ ਗਏ ਵੇਖੇ, ਇਹਨਾਂ ਨੂੰ ਨਾਮ ਤੇ ਨਿਸ਼ਚਾ ਆ ਗਿਆ, ਨਲ ਨੀਲ ਵੀ ਤਰ ਗਏ ਸੀ। ਇਸੇ ਪ੍ਰਕਾਰ ਸੁਗਰੀਵ ਸੀ ਜੋ ਬਾਂਦਰਾਂ ਦਾ ਰਾਜਾ ਸੀ, ਬਾਲੀ ਦਾ ਛੋਟਾ ਭਾਈ, ਉਹਨੂੰ ਵੀ ਮਹਾਰਾਜ ਸਾਹਿਬ ਦੇ ਨਾਮ ਚ ਯਕੀਨ ਜਦੋਂ ਕੀਤਾ, ਸ੍ਰੀ ਰਾਮ ਚੰਦਰ ਜੀ ਨੂੰ ਬਾਲੀ ਨੂੰ ਮਾਰ ਕੇ ਇਹਨੂੰ ਰਾਜ ਦਿੱਤਾ, ਇਹਨੂੰ ਸਰਧਾ ਹੋ ਗਈ। ਅੱਠੇ ਪੈਰ ਜਿਸ ਵੇਲੇ ਇਹ ਅਯੁੱਧਿਆ ਚੋਂ ਵਿਛੜ ਕੇ ਆਏ ਹੈ, ਸੁਗਰੀਵ ਨੂੰ ਵੀ ਉਦੋਂ ਰਾਮ ਦੇ ਨਾਮ ਨੂੰ ਭਵਿੱਖਣ ਨੇ ਵੀ ਇਹਨਾਂ ਦਿਲ ਚ ਵਸਾ ਲਿਆ ਸੀ। ਇਸ ਪ੍ਰਕਾਰ ਸੁਗਰੀਵ ਲਾਂਗਲ ਪੂਛ ਨੂੰ ਧਾਰਨ ਵਾਲਾ ਵੀ ਤੇ ਨਲ ਨੀਲ ਆਦਿਕ ਵੀ ਇਹ ਵੀ ਸਾਰੇ ਜਾਗ ਪਏ। ਹਨੂਮਾਨ ਵੀ ਪੂਛ ਧਾਰਨ ਵਾਲਾ ਸੀ।
ਸ਼ੰਕਰ ਜਾਗੇ ਚਰਨ ਸੇਵ,
ਸ਼ੰਕਰ ਸ਼ਿਵ ਜੀ ਵੀ ਜਾਗ ਪਏ ਮਹਾਰਾਜ ਸਾਹਿਬ ਦੇ ਚਰਨਾਂ ਕਮਲਾਂ ਦੀ ਸੇਵਾ ਕਰਕੇ। ਰਾਮ ਚੰਦਰ ਜੀ ਦੇ ਚਰਨਾਂ ਦੇ ਉਪਾਸ਼ਕ ਸਨ ਸ਼ਿਵ ਜੀ, ਪਾਰਵਤੀ ਦੇ ਤਾਂ ਹੀ ਇਹਨਾਂ ਨੇ ਅਧਿਆਤਮ ਰਮਾਇਣ ਚ ਰਾਮ ਚੰਦਰ ਜੀ ਦੀ ਕਥਾ ਸੁਣਾਈ ਹੈ। ਅਤੇ ਵਿਸ਼ਨੂੰ ਭਗਵਾਨ ਦੇ ਚਰਨਾਂ ਦਾ ਜਲ ਸੀ ਗੰਗਾ, ਉਸ ਨੂੰ ਆਪਦੇ ਸਿਰ ਤੇ ਧਾਰਨ ਕੀਤਾ ਸੀ। ਇਸ ਪ੍ਰਕਾਰ ਨਿਮਰਤਾ ਦੇ ਨਾਲ ਚਰਨਾਂ ਕਮਲਾਂ ਦੇ ਧਿਆਨ ਵਿੱਚ ਸ਼ਿਵ ਜੀ ਹਰ ਵਕਤ ਸੇਵਾ ਕਰਨ ਚ ਜੁੜ ਕੇ, ਇਹ ਸ਼ਿਵ ਜੀ ਵੀ ਸ਼ੰਕਰ ਜੀ ਕਲਿਆਣ ਰੂਪ ਮੰਨੇ ਹੈ, ਇਹ ਵੀ ਗਿਆਨ ਵਾਸਤਾ ਜਾਗ ਪਏ ਹਨ। ਇਸ ਪ੍ਰਕਾਰ
ਕਲ ਜਾਗੇ ਨਾਮਾ ਜੈ ਦੇਵ,
ਇਹ ਪਿਛਲੇ ਯੁਗਾਂ ਚ ਜਾਗੇ ਹਨ ਸਾਰੇ। ਕਲਯੁਗ ਚ ਜਾਗ ਪਏ ਹੈ ਨਾਮ ਦੇ ਭਗਤ ਜੀ, ਮਹਾਰਾਜ ਦਾ ਸਿਮਰਨ ਕਰਕੇ। ਜਿਸ ਵਕਤ ਨਾਮ ਦੇਵ ਜੀ ਛਬਰੀ ਮਹਾਰਾਜ ਬੰਨੀ ਹੈ, ਉਸ ਵਕਤ ਸਾਧ ਸਿੰਘ ਜੀ ਨਾਮਦੇਵ ਦੇ ਪਾਸੋਂ ਗੁਆਂਢਾਂ ਨੂੰ ਪੁੱਛਿਆ ਕਿ ਹੇ ਨਾਮਿਆਂ, ਮੈਨੂੰ ਇਹ ਕਾਰੀਗਰ ਦੱਸ ਕਿ ਜਿਨ ਤੇਰੀ ਛਪਰੀ ਬਣੀ ਹੈ ਮੈਂ ਵੀ ਬਣਾਉਣੀ ਹੈ। ਨਾਮਦੇਵ ਕਹਿੰਦੇ ਬਾਈ ਬੇਡੀ ਦੇਣ ਨਾ ਜਾਈ, ਉਹ ਬੇਡੀ ਨਹੀਂ ਦਿੱਤਾ ਜਾਂਦਾ, ਦੇਖ ਬੇਡੀ ਰਹੋ ਸਮਾਈ, ਹਮਾਰੇ ਬੇਡੀ ਪ੍ਰਾਣ ਅਧਾਰਾ, ਬੇਡੀ ਪ੍ਰੀਤ ਮਜੂਰੀ ਮੰਗ ਹੈ, ਜੋ ਕੋਈ ਸ਼ਾਨ ਸੁਭਾਵਾ ਹੋ, ਲੋਕ ਕੁਟੰਬ ਸਹੂ ਤੇ ਤੋਰਾ ਤੋਂ ਆਪਣੀ ਬੇਡੀ ਆਵਾ ਹੋ, ਜੇ ਉਸ ਨੂੰ ਚਾਹੁੰਦੇ ਹੋ ਸਾਰਿਆਂ ਨਾਲੋਂ ਮੋਹ ਛੱਡ ਕੇ ਉਸੇ ਵਿੱਚ ਲਾਓ, ਤੇ ਫਿਰ ਆਪ ਹੀ ਆ ਜਾਏਗਾ ਤੁਹਾਡੀ ਇਹ ਬ੍ਰਹਮ ਵਿਦਿਆ ਰੂਪੀ ਛਪਰੀ ਬੰਨਣ ਵਾਸਤੇ। ਇਹ ਉੱਤਰ ਦਿੱਤੇ ਹਨ। ਸੋ ਸਾਧ ਸਿੰਘ ਜੀ, ਇਸ ਪ੍ਰਕਾਰ ਨਾਮਦੇਵ ਜੀ ਜਦੋਂ ਮਹਾਰਾਜ ਛਪਰੀ ਬੰਨੀ ਨਾਮਦੇਵ ਜੀ, ਇਹ ਵੀ ਗਿਆਨ ਵਾਸਤਾ ਜਾਗ ਪਏ।
ਜੈ ਦੇ
ਜੈ ਦੇਵ ਭਗਤ ਜੀ ਹੰਕਾਰ ਛੱਡ ਕੇ ਜਿਸ ਵਕਤ ਮਹਾਰਾਜ ਦੇ ਦਰਸ਼ਨ ਪਾਏ, ਇਹ ਜਗਨਨਾਥਪੁਰੀ ਵਿੱਚ ਰਿਹਾ ਕਰਦੇ ਭਗਤ ਜੈਦੇਵ ਜੀ, ਇੱਥੇ ਇਹਨਾਂ ਨੇ ਗੀਤ ਗੋਬਿੰਦ ਇੱਕ ਬਣਾਇਆ ਪੁਸਤਕ ਕ੍ਰਿਸ਼ਨ ਲੀਲਾ। ਸੋ ਉਹ ਕ੍ਰਿਸ਼ਨ ਲੀਲਾ ਰੱਖਦਿਆਂ ਹੋਇਆਂ ਰਾਧਕਾਂ ਦਾ ਪ੍ਰਸੰਗ ਜਿੱਥੇ ਆਇਆ ਹੈ, ਉਹ ਪ੍ਰਸੰਗ ਲਿਖਣ ਤੋਂ ਸੰਕੋਚ ਕਰਦੇ ਸੀ ਕਿ ਰਾਧਕਾਂ ਦੇ ਤਾਂ ਹੀ ਭਗਵਾਨ ਕ੍ਰਿਸ਼ਨ ਇਉਂ ਬੇਨਤੀ ਨਹੀਂ ਸੀ ਕਰ ਸਕਦੇ, ਮੈਂ ਤੈਨੂੰ ਮਨਾਉਣ ਵਾਸਤੇ ਆਇਆ। ਇਹ ਜਦੋਂ ਅੱਖਰ ਲਿਖੇ ਨਾ ਇਹ, ਆਪ ਸੰਧਿਆ ਇਸ਼ਨਾਨ ਕਰਨ ਵਾਸਤੇ ਚਲਿਆ ਗਿਆ, ਭਗਵਾਨ ਨੇ ਜੈਦੇਵ ਦਾ ਰੂਪ ਧਾਰ ਕੇ ਉਹ ਗੋਬਿੰਦ ਗੀਤ ਵਿੱਚ ਲਿਖ ਦਿੱਤਾ ਰਾਧਕਾਂ ਦੀ ਪ੍ਰਸੰਨਤਾ ਵਾਸਤੇ ਕਿ ਮੈਂ ਵਿਛੋੜੇ ਦਾ ਸਾੜਿਆ ਹੋਇਆ ਤੇਰੇ ਪਾਸ ਸੇਕਣ ਵਾਸਤੇ ਆਇਆ। ਇਹੋ ਜਿਹੇ ਲੋਹੇ ਲਿਖ ਦਿੱਤੇ। ਵੇਖ ਕੇ ਜਦੋਂ ਅੱਖਰ ਆ ਕੇ ਨਹਾ ਕੇ ਵੇਖੇ, ਜੈਦੇਵ ਕਹਿੰਦੇ ਇੱਥੇ ਕੋਈ ਆਇਆ ਸੀ, ਕਹਿੰਦੇ ਘਰ ਵਾਲ ਅੰਤਰਜਾਮੀ ਨੇ ਜਿਸ ਵਕਤ ਅੱਖਰ ਲਿਖ ਦਿੱਤੇ, ਉਸ ਵੇਲੇ ਸਾਧ ਸੰਗਤ ਜੀ ਜੈਦੇਵ ਜਦੋਂ ਬਾਹਰੋਂ ਆ ਕੇ ਵੇਖੇ ਅੱਖਰ, ਤੇ ਜਿਹੜੀ ਗੱਲ ਤੋਂ ਸੰਕੋਚਦਾ ਸੀ ਲਿਖਣ ਤੋਂ, ਉਹ ਰਾਧਕਾਂ ਦੇ ਪ੍ਰੇਮ ਨੂੰ ਜਾਣ ਕੇ ਜੋ ਕ੍ਰਿਸ਼ਨ ਜੀ ਲਿਖੇ ਵੇਖੇ ਗੋਬਿੰਦ ਗੀਤ ਵਿੱਚ, ਗੋਬਿੰਦ ਗੀਤ ਸੰਪੂਰਨ, ਇਸ ਪ੍ਰਕਾਰ ਸਾਧ ਸੰਗਤ ਜੀ ਉਹ ਸੰਪੂਰਨ ਹੋ ਗਿਆ ਗ੍ਰੰਥ ਵੇਖ ਕੇ, ਕਹਿੰਦਾ ਚੰਗਾ ਜੇ ਭਗਵਾਨ ਨੂੰ ਹੀ ਉਹ ਪਾਉਂਦਾ ਤਾਂ ਅਸੀਂ ਕੀ ਕਹਿਣਾ। ਇਸ ਪ੍ਰਕਾਰ ਪ੍ਰਤੀਤ ਕੀਤੀ ਜੈਦੇਵ ਨੇ। ਫਿਰ ਉਹ ਅਗਲ ਦੀ ਗੱਲ ਜਿਹੜੀ ਸੀ, ਪ੍ਰੇਮ ਵਿੱਚ ਆ ਕੇ ਛੱਡ ਬੈਠਾ, ਇਸ ਪ੍ਰਕਾਰ ਜੈਦੇਵ ਵੀ ਲਿਵ ਲਾ ਕੇ ਜਾਗ ਪਿਆ ਸੀ, ਜਾਂ ਉਹ ਠੱਗਾਂ ਨੂੰ ਜਦੋਂ ਹੱਥ ਕੱਢਦੇ ਸੀ ਹੰਕਾਰ ਛੱਡ ਕੇ ਜਾਂਦੇ ਸੀ। ਜੈਦੇਵ ਭਗਤ
ਜਾਗਤ ਸੋਵਤ ਬਹੁ ਪਰਕ
ਕਲ ਜਾਗੇ
ਨਾਮਾ ਜੈਦੇਵ,
ਨਾਮ ਦੇ ਭਗਤ ਜੀ ਵੀ ਗਿਆਨ ਵਾਸਤਾ ਜਾਗ ਪਏ ਹੈ। ਜੈਦੇਵ ਭਗਤ ਜੀ ਵੀ ਹੰਕਾਰ ਛੱਡ ਕੇ ਕਲਯੁਗ ਦੇ ਜਮਾਨੇ ਜਾਗ ਪਏ ਹਨ।
ਜਾਗਤ ਸੋਵਤ ਬਹੁ ਪ੍ਰਕਾਰ,
ਸਾਧ ਸਿੰਘ ਜੀ ਜਾਗਣਾ ਤੇ ਸੌਣਾ ਬਹੁਤ ਤਰ੍ਹਾਂ ਦਾ ਹੈ, ਬਹੁਤ ਤਰੀਕਿਆਂ ਦੇ ਨਾਲ ਹੈ। ਕਈ ਚੋਰ ਵੀ ਜਾਗਦੇ ਹੈ, ਕਵੀ ਰਾਤੀ ਹੋਵੇ ਕਾਰੀਆਂ ਕਾਰੇ ਉਬੇ ਜੰਤ, ਲੈ ਫਾਹੇ ਹੜਤਾਲ ਤੁਸੀਂ ਜਾਨ ਮਾਰੇ ਭਗਵੰਤ। ਚੋਰ ਵੀ ਜਾਗਦੇ ਹੈ, ਠੱਗ ਵੀ ਜਾਗਦੇ ਹੈ, ਵਿਚਾਰੀ ਵੀ ਜਾਗਦੇ ਹੈ, ਇਉਂ ਜਾਗਣਾ ਬਹੁਤ ਪ੍ਰਕਾਰ ਦਾ ਹੈ।
ਜਾਗਤ ਸੋਵਤ ਬਹੁ ਪ੍ਰਕਾਰ,
ਇੱਕ ਤਾਂ ਮੰਦ ਕਰਨ ਵਾਸਤੇ ਜਾਗਦੇ ਹੈ, ਇੱਕ ਸੌਂਦੇ ਹਨ ਚੰਗੇ ਕੰਮ ਵਾਸਤੇ, ਉਸ ਬਾਬਤ ਕਿਹਾ ਸੌਣ ਬਾਬਤ, ਮਹਾਰਾਜ ਸਾਹਿਬ ਜੀ ਨੇ ਫਰੀਦਾ ਪਿੱਛੇ ਰਾਤ ਨੂੰ ਜਾਗਿਓ ਜੀਵਤ ਲੋ ਮੋਏ ਹੋਏ, ਜੇ ਤਾਂ ਰੱਬ ਸਾਰਿਆ ਤਾਂ ਰੱਬ ਨਾਲ ਵਿਸਤਰੇ ਹੋਏ, ਜੇ ਬੰਦਿਆਂ ਤੋਂ ਸੌ ਰਿਹਾ ਰਾਤ ਨੂੰ ਪਰਮੇਸ਼ੁਰ ਨੂੰ ਭੁਲਾਤਾ ਤਾਂ ਪਰਮੇਸ਼ੁਰ ਨੂੰ ਤਾਂ ਨਹੀਂ ਭੁੱਲਿਆ, ਜਿੱਦਣ ਉਹਨੂੰ ਵਸਾਰਤਾ ਉਦਣ ਮੁਰਦਾ ਹੋ ਜਾਏਗਾ ਤੂੰ। ਇਸ ਕਰਕੇ ਵਾਹਿਗੁਰੂ ਨੂੰ ਚੇਤੇ ਕਰਿਆ ਕਰ, ਜਿਹੜਾ ਸਾਰਿਆਂ ਦਾ ਜੀਵਨ ਰੂਪ ਹੈ ਇਹ ਸੌਣਾ ਅਤੇ ਜਾਗਣਾ ਜਿਹੜਾ ਹੈ ਇਹ ਭਜਨ ਸਿਮਰਨ ਵਿੱਚ ਭਿੰਨੀ ਰਹਿਣੀ ਹੈ। ਚਮਕਣ ਤਾਰੇ ਜਾਗਣ ਸਮਝਣ ਵਾਲੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜਾਗਹੀ। ਇਸ ਪ੍ਰਕਾਰ ਸਾਧ ਸੰਗਤ ਜੀ ਜਾਗਣਾ ਵੀ ਬਹੁਤ ਤਰ੍ਹਾਂ ਦਾ ਹੈ ਅਤੇ ਪਾਪ ਕਰਮ ਵੱਲੋਂ ਜੇ ਨੀਂਦ ਆ ਜਾਏ ਉਹ ਸੌਣਾ ਵੀ ਪ੍ਰਵਾਨ ਹੈ ਤੇ ਮੰਦ ਕਰਮ ਵਾਰੇ ਜਿਹੜਾ ਜਾਗਣਾ ਉਹ ਵੀ ਜਾਗਣਾ ਪ੍ਰਵਾਨ ਨਹੀਂ। ਭਜਨ ਸਿਮਰਨ ਜਿਹੜਾ ਸੌਣਾ ਹੈ ਉਹ ਸਾਧ ਸੰਗਤ ਜੀ ਆਪਣਾ ਜੀਵਨ ਵਿਅਰਥ ਗਵਾਉਣਾ ਹੈ ਅਤੇ ਜਿਹੜਾ ਭਜਨ ਸਿਮਰਨ ਵਿੱਚ ਜਾਗਣਾ ਹੈ ਇਹ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ। ਕਿਉਂ ਜਾਗਣਾ ਤੇ ਸੌਣਾ ਬਹੁਤ ਪ੍ਰਕਾਰ ਦਾ ਹੈ। ਇੱਕ ਸਾਧ ਸਿੰਘ ਜੀ ਕੰਨ ਸੁਖੋਪਤੀ ਅਵਸਥਾ ਹੈ, ਕੰਨ ਸੁਖੋਪਤੀ ਅਵਸਥਾ ਉਹਨੂੰ ਕਹਿੰਦੇ ਆ ਜਿਵੇਂ ਪੱਥਰ ਹੈ ਇਹ ਜੜ ਹਨਗੇ, ਇਹਨਾਂ ਦੀ ਗਾੜੀ ਸੁਖੋਪਤ ਅਵਸਥਾ ਹੈ, ਇਹਨਾਂ ਨੂੰ ਕੱਟੀ ਜਾਵੇ ਤੋੜੀ ਜਾਵੇ ਕੋਈ ਇਹਨਾਂ ਚੋਂ ਰਸ ਨਹੀਂ ਨਿਕਲਦਾ, ਅੱਗ ਬਲ ਕੇ ਨਿਕਲਦੀ ਹੈ, ਇਹਦੀ ਕੰਨ ਸੁਖੋਪਤੀ ਅਵਸਥਾ ਪੱਥਰਾਂ ਦੀ। ਤੇ ਜਿਹੜੇ ਬਿਰਸ਼ ਹੈ ਉਹਨਾਂ ਦੀ ਸੁਖੋਪਤ ਅਵਸਥਾ ਹੈ, ਜਦੋਂ ਉਹਨਾਂ ਦੇ ਪੱਤਰੇ ਤੋੜੀਆਂ ਚੋਂ ਰਸ ਜਿਹਾ ਨਿਕਲਦਾ। ਅਤੇ ਜਿਹੜੇ ਪੁਰਖ ਹਨਗੇ ਜਿਹੜੇ ਪਸ਼ੂ ਤੇ ਪੰਛੀ ਹੈ ਇਹਨਾਂ ਦੀ ਸੁਭਨ ਅਵਸਥਾ ਹੈ। ਜਿਹੜੇ ਮਨੁੱਖ ਹਨਗੇ ਇਹ ਸਾਧ ਸੰਗਤ ਦੀ ਜਾਗਰਤ ਅਵਸਥਾ ਹੈ। ਇਸ ਪ੍ਰਕਾਰ ਜਾਗਣਾ ਤੇ ਸੌਣਾ ਬਹੁਤ ਤਰ੍ਹਾਂ ਦਾ ਹੈ। ਜਿਹੜੇ ਪਾਂਬਰ ਪੁਰਖ ਹੈ ਹਰ ਜਾ ਸੁਣੇ ਨਾ ਹਰ ਗੁਣ ਗਾਵੇ ਬਤ ਨਹੀਂ ਅਸਮਾਨ ਗਰਾਵੇ, ਉਹ ਕੰਨ ਸੁਖੋ ਦੀ ਪੱਥਰ ਵਰਗੀ ਅਵਸਥਾ ਹੈ ਉਹਨਾਂ ਦੀ। ਅਤੇ ਜਿਹੜੇ ਸਾਧ ਸੰਗਤ ਜੀ ਬਖਈ ਪੁਰਖ ਹੈ ਵਿਸ਼ਿਆਂ ਦੇ ਵਿੱਚ ਹੀ ਲੱਗੇ ਰਹਿੰਦੇ ਹੈ ਤੇ ਪੁੰਨਦਾਨ ਕਰਦੇ ਆ ਬਿਨਾਂ ਮਤਲਬ ਤੋਕਾ ਹੀ ਨਹੀਂ ਕਰਦੇ, ਉਹ ਬਖਈ ਪੁਰਖ ਮੰਨੇ ਹੈ, ਉਹ ਸੁੱਤੇ ਦਿਮਾਗ ਵਾਲੇ ਹਨ। ਜਿਹੜੇ ਜਗਿਆਸੂ ਹਨ ਉਹ ਸੁਪਨ ਦੇ ਦਿਮਾਗ ਵਾਲੇ, ਉਹਨਾਂ ਨਾਲ ਸੰਸਾਰ ਪ੍ਰਤੀਤ ਹੁੰਦਾ ਸੁਪਨੇ ਦੀ ਨਿਆਈ। ਜਿਹੜੇ ਗਿਆਨਵਾਨ ਹਨ ਉਹ ਜਾਗਦੇ ਹਨ ਵਾਹਿਗੁਰੂ ਦੇ ਸਾਹਿਬ ਧਾਨ ਕਾਗਰ ਚਿਤ ਕਰਕੇ। ਕਿਉਂ ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ
ਜਾਗਤ ਸੋਵਤ ਬਹੁ ਪ੍ਰਕਾਰ,
ਇਹ ਜਾਗਣਾ ਤੇ ਸੌਣਾ ਬਹੁਤ ਪ੍ਰਕਾਰ ਦਾ ਤਰੀਕਿਆਂ ਦਾ ਹੈ। ਇਹ ਕੇਵਲ ਬ੍ਰਹਮ ਵੇਤੇ ਜਿਹੜੇ ਹਨ ਉਹਨਾਂ ਦਾ ਚਿਤ ਸਾਧ ਸੰਗਤ ਜੀ ਸਾਰਿਆਂ ਦੀ ਜਦੋਂ ਨੀਂਦ ਆਉਂਦੀ ਹੈ ਉਸ ਵੇਲੇ ਸੁਖੋਪਤ ਅਵਸਥਾ ਚ ਤਮੋ ਗੁਣ ਪ੍ਰਧਾਨ ਹੁੰਦਾ ਹੈ, ਇਸ ਕਰਕੇ ਕੋਈ ਹੋਸ਼ ਨਹੀਂ ਰਹਿੰਦੀ। ਸੁਪਨ ਅਵਸਥਾ ਚ ਰਜੋ ਗੁਣ ਪ੍ਰਧਾਨ ਹੁੰਦਾ, ਇਸ ਕਰਕੇ ਸੁਪਨੇ ਚ ਰਚਨਾ ਰਚ ਲੈਂਦਾ। ਸਤੋ ਗੁਣ ਜਾਗਰਤ ਅਵਸਥਾ ਚ ਸਾਰੇ ਗਿਆਨ ਹੁੰਦੇ ਹੈ। ਇਸ ਪ੍ਰਕਾਰ ਇਹ ਤਿੰਨ ਅਵਸਥਾ ਤਿੰਨਾਂ ਗੁਣਾਂ ਕਰਕੇ ਪ੍ਰਤੀਤ ਹੁੰਦੀਆਂ ਹਨ।
ਜਾਗਤ ਸੋਵਤ ਬਹੁ ਪ੍ਰਕਾਰ,
ਇਸੇ ਪ੍ਰਕਾਰ ਜਾਗਤ ਗਿਆਨ ਅਵਸਥਾ ਜਿਹੜੇ ਜਾਗਦੇ ਹੈ ਅਤੇ ਸੋਵਤ ਨਿਰਵਿਕਲਪ ਸਮਾਧੀ ਜਿਹੜਾ ਸੌਣਾ ਹੈ, ਬਹੁਤ ਪ੍ਰਕਾਰ ਦਾ ਅਨੇਕਾਂ ਤਰੀਕਿਆਂ ਦਾ ਸਮਾਧੀ, ਸਾਵਕਲਪ ਸਮਾਧੀ ਹੈ, ਨਿਰਵਿਕਲਪ ਸਮਾਧੀ ਹੈ, ਇਸ ਪ੍ਰਕਾਰ ਸਮਾਧੀਆਂ ਵੀ ਬਹੁਤ ਤਰ੍ਹਾਂ ਦੀਆਂ। ਜਾਗਣਾ ਗਿਆਨ ਅਵਸਥਾ ਚ ਵੀ ਹੈ, ਜਾਗਣਾ ਜਗਿਆਸਾ ਅਵਸਥਾ ਚ ਵੀ ਹੈ, ਜਾਗਣਾ ਸਾਧਨ ਅਵਸਥਾ ਚ ਵੀ ਹੈ, ਇਹ ਬਹੁਤ ਪ੍ਰਕਾਰ ਦਾ ਹੈ।
ਗੁਰਮੁਖ ਜਾਗੇ ਸੋਈ ਸਾ,
ਜਿਹੜਾ ਭਾਈ ਗੁਰਾਂ ਦੁਆਰਾ ਜਾਗ ਪਏ ਨਾ ਗੁਰਮੁਖ ਬਣ ਕੇ, ਉਹ ਹੀ ਸ੍ਰੇਸ਼ਟ ਹੈ ਜਾਗਣਾ ਉਹਨਾਂ ਦਾ। ਉਹ ਸਾਰ ਰੂਪ ਦੀ ਪ੍ਰਾਪਤੀ ਕਰਨ ਵਾਲਾ ਗੁਰਮੁਖ ਹੈ, ਉਹਨਾਂ ਨੂੰ ਸਾਰ ਰੂਪ ਪਰਮੇਸ਼ੁਰ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰਾਂ ਦੁਆਰਾ ਜਿਹੜੇ ਜਾਗ ਪਏ ਆ ਗੁਰਮੁਖ ਨਾਮ ਚ ਲਿਵ ਲਾ ਕੇ, ਉਹਨਾਂ ਦਾ ਜਾਗਣਾ ਸਫਲਾ ਹੈ।
ਇਸ ਦੇਹੀ ਕੇ ਅਧਿਕ ਕਾਮ,
ਇਸ ਦੇਹ ਦੇ ਸਾਧ ਸੰਗਤ ਜੀ ਬੜੇ ਭਾਰੀ ਕੰਮ ਹਨਗੇ, ਅਧਿਕ ਕੰਮ ਹੈ, ਮੁੱਕਦੇ ਹੀ ਨਹੀਂ ਇਹਦੇ ਕੰਮ। ਖਾਣਾ ਜੇ ਨਿਰਾ ਹੀ ਵਿਹਲਾ ਹੋਵੇ ਉਹਦਾ ਸੌਣਾ ਪੀਣਾ ਖਾਣਾ ਆਰਾਮ ਕਰਨਾ ਸੈਰ ਸਮੱਟਾ ਕਰਨਾ ਲੋਕਾਂ ਨਾਲ ਮਿਲਣਾ ਸੰਤਾਨ ਪੈਦਾ ਕਰਨੀ, ਇਹਨੂੰ ਦੇਹ ਦੇ ਕੰਮ ਮੁੱਕਦੇ ਹੀ ਨਹੀਂ, ਅਨੇਕ ਬੇਅੰਤੀ ਬੇਅੰਤ ਕੰਮ ਹਨ।
ਕਹਿ ਕਬੀਰ ਭਜ ਰਾਮ ਨਾਮ,
ਕਬੀਰ ਜੀ ਕਹਿੰਦੇ ਰਾਮ ਦੇ ਨਾਮ ਦਾ ਭਜਨ ਕਰ ਲੈ ਜੇ ਤੇਰੇ ਚੰਗੇ ਕਰਮ ਹਨ। ਇਸ ਦੇਹੀ ਕੇ ਅਧਿਕ ਕੰਮ, ਦੇਹ ਧਾਰਨ ਦਾ ਅਧਿਕ ਵੱਡਾ ਕੰਮ ਇਹ ਹੈ, ਅਧਿਕਾਈ ਵਾਲਾ ਬਹੁਤ ਫਲਦਾਇਕ ਇਹੋ ਹੀ ਕੰਮ ਸਮਝ।
ਕਹਿ ਕਬੀਰ ਭਜ ਰਾਮ
ਨਾਮ, ਕਬੀਰ ਜੀ ਕਹਿੰਦੇ ਪਰਮੇਸ਼ੁਰ ਦੇ ਰਾਮ ਦਾ ਨਾਮ ਦਾ ਭਜਨ ਕਰ ਲੈ, ਇਹ ਵੱਡਾ ਕੰਮ ਸਭ ਤੋਂ ਸਮਝ ਲੈ।